तनुवाखे गुरु तनुवाखे गुरु साहिब जियो ना हों जति सती नहीं पड़या मूरख मुगदा जन्म भया ना हों जति सती नहीं पड़या मूरख मुगदा जन्म भया परणवत नानक तिनकी शरणा जिन तू नाही विसरया जतन बहुत मैं कर रहयो मिट्यो ना मन को मान जतन बहुत मैं कर रहयो मिट्यो ना मन को मान दुर्मत स्यों नानक फदयो राख लेहो भगवान राख लेहो भगवान परम सम्मान योग साहिब श्री गुरु ग्रंथ साहिब सचे पातशाह जी दी पावन पवित्र हजूरी अंदर हर साल दी तरह इस साल भी सतगुरु जी दी शहादत नूं समर्पित इस अस्थान ते गुरमत दीवान गुरमत समागम आयोजित किए गए ने। गुरु सवारियां ने अमृत गुरबाणी दा रस पिन्ना कीर्तन गुरु तेग बहादुर जी दे बचना नू आधार बना के श्रवण कराया है। आओ सतगुरु गुरु तेग बहादुर जी दे चरण परसीए अपने अमृत बचना दी विचार आप ही हजूर करा लेन हजूर अपनी बख्शिश वरतान ਆਪ ਹੀ ਵਿੱਚ ਵਰਤਨ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਤੇਗ ਬਹਾਦੁਰ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਪਵਿੱਤਰ ਜੀਵਨ ਪਰ ਉਪਕਾਰੀ ਔਰ ਪਰਮ ਪਿਤਾ ਪਰਮੇਸ਼ਵਰ ਦੀ ਯਾਦ ਸਿਮਰਨ, ਉਹਦੇ ਉਸ ਦੀ ਇਬਾਦਤ ਵਿੱਚ ਦਿਨ ਰਾਤ ਹੀ ਜੁੜਿਆ ਹੋਇਆ ਹੈ। ਸਤਿਗੁਰੂ ਨੇ ਸੰਸਾਰ ਦੀ ਉਸ ਸੱਚਾਈ ਨੂੰ, ਉਸ ਹਕੀਕਤ ਨੂੰ ਆਪਣੀ ਰਚਨਾ, ਆਪਣੀ ਬਾਣੀ ਵਿੱਚ ਥਾਂ ਪੁਰ ਥਾਂ ਮਨੁੱਖੀ ਅਮੋੜ ਮਨ ਨੂੰ ਮੋੜਨ ਵਾਸਤੇ ਉਸ ਸੱਚਾਈ ਤੋਂ ਜਾਣੂ ਕਰਾਉਂਦੇ ਰਹੇ। ਜਿਵੇਂ ਹੁਣੇ ਸ਼ਬਦ ਪੜ੍ਹੇ ਜਾ ਰਹੇ ਸਨ ਕਿ ਉਹ ਮਨਾ, ਤੂੰ ਦਿਨ ਰਾਤ ਧਾਰਮਿਕ ਗ੍ਰੰਥ ਸੁਣਨਾ ਪਰ ਅੰਦਰ ਤੇਰਾ ਅਜੇ ਵੀ ਸਮਝ ਨਹੀਂ ਰਿਹਾ ਮੌਤ ਕਾਲ ਅੰਤਲਾ ਸਮਾਂ ਤੇਰੇ ਨਜ਼ਦੀਕ ਆ ਗਿਆ, ਇਸ ਤੋਂ ਨਾ ਤੂੰ ਲੁਕ ਸਕਣਾ, ਨਾ ਛਿਪ ਸਕਣਾ, ਨਾ ਬਚ ਸਕਣਾ, ਕਿਉਂਕਿ ਮੌਤ ਨੇ ਤੈਨੂੰ ਆਪਣੀ ਗ੍ਰਿਫਤ ਵਿੱਚ ਜ਼ਰੂਰ ਲੈਣਾ ਹੈ। ਉਂਝ ਜੇ ਬਾਣੀ ਪੜ੍ਹੀਏ ਤਾਂ ਤਕਰੀਬਨ ਹਰ ਗੁਰੂ ਸਾਹਿਬਾਨ ਨੇ, ਬਾਣੀਕਾਰ ਨੇ ਮੌਤ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਆਪਣੀ ਰਚਨਾ ਵਿੱਚ ਅਵਸ਼ ਕੀਤਾ ਹੈ। ਸਿਰਫ ਸੰਖੇਪ ਜੀ ਬੇਨਤੀ, ਜਿਵੇਂ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ ਰੋਜ਼ ਅਸੀਂ ਆਪਣੇ ਨੇਮ ਵਿੱਚ ਰਾਤ ਨੂੰ ਸੌਣ ਲੱਗਿਆਂ ਪੜ੍ਹਦੇ ਹਾਂ, ਆਦਮੀ ਸੌਣ ਲੱਗਾ ਹੈ, ਦਿਨ ਖਤਮ ਹੋ ਗਿਆ ਹੈ, ਰਾਤ ਦਾ ਕੋਈ ਸਮਾਂ ਬਤੀਤ ਹੋ ਚੁੱਕਾ ਹੈ ਅਤੇ ਗੁਰੂ ਨਾਨਕ ਸਾਹਿਬ ਸੌਣ ਤੋਂ ਪਹਿਲਾਂ ਇੱਕ ਗੱਲ ਚੇਤੇ ਕਰਾ ਦਿੰਦੇ ਨੇ ਕਿ ਤੇਰੀ ਜ਼ਿੰਦਗੀ ਦਾ ਇੱਕ ਦਿਨ ਹੋਰ ਘਟ ਗਿਆ, ਮੌਤ ਲਾੜਾ ਤਿਆਰੀ ਮੁਕੰਮਲ ਕਰ ਰਿਹਾ, ਖੇ ਜਿੰਦੇ ਤੇਰਾ ਉਹ ਦਿਨ ਬਿਲਕੁਲ ਨਜ਼ਦੀਕ ਆ ਰਿਹਾ, ਅੱਜ ਤੂੰ ਰਾਤ ਮੰਜੇ 'ਤੇ ਲੇਟਿਆ, ਉਹ ਦਿਨ ਅਤ ਨਜ਼ਦੀਕ ਆ ਰਿਹਾ ਜਿੱਦਣ ਅਰਥੀ 'ਤੇ ਚਿਖਾ 'ਤੇ ਲੇਟੇਗਾ, ਉਸ ਰੱਬ ਦਾ ਬਿਰਧ ਉਹਦਾ ਸਿਮਰਨ ਕਰ ਜਿਹੜਾ ਘਰ ਘਰ ਦੇ ਵਿੱਚ ਸੱਦੇ ਭੇਜ ਰਿਹਾ ਹੈ। ਉੱਥੇ ਵੀ ਤਾਂ ਮੌਤ ਹੀ ਚੇਤੇ ਕਰਾਈ ਨਾ, ਹਜ਼ੂਰ ਦੇ ਬਚਨ ਨੇ ਅਸੀਂ ਇਹ ਪੜ੍ਹਨੇ ਹਾਂ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਸੌਣ ਲੱਗਿਆਂ ਮੌਤ ਦਾ ਚੇਤਾ ਕਰਾ ਦਿੱਤਾ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦਿਓ ਸੱਜਣ ਆਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ, ਘਰ ਘਰ ਇਹੋ ਪਹੁੰਚਾ, ਤੇਰੇ ਘਰ ਇਕੱਲਿਆਂ ਥੋੜ੍ਹਾ ਇਹ ਸੱਦੇ ਆਏ ਨੇ, ਹਰ ਘਰ ਦੇ ਵਿੱਚ ਇਹ ਸੱਦੜਾ ਆਇਆ ਅਤੇ ਆਪਾਂ ਜਿੰਨੇ ਵੀ ਬੈਠੇ ਹਾਂ ਸੱਚ ਇਹ ਵੇ ਆਪਣੇ ਅੰਦਰ ਉਸ ਚਿੱਠੀ ਨੂੰ ਲੈ ਕੇ ਬੈਠੇ ਹਾਂ, ਜੋ ਅੱਖਰ ਅੰਤਲੇ ਦਿਨ ਲਈ ਲਿਖਾ ਕੇ ਆਏ ਹਾਂ ਉਹ ਅਸਲ ਵਿੱਚ ਭੁੱਲ ਗਏ ਨੇ, ਸਾਨੂੰ ਜ਼ਰੂਰ ਭੁੱਲ ਗਏ ਨੇ ਪਰ ਜਿੰਨੇ ਲਿਖ ਕੇ ਭੇਜਿਆ ਸੱਚਾਈ ਇਹ ਵੇ ਉਹਨੂੰ ਯਾਦ ਨੇ। ਮੌਤ ਦਾ ਦਿਨ ਉਹਨੇ ਲਿਖਿਆ ਕਿ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦਿਓ ਸੱਜਣ ਆਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ, ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਉਹ ਦਿਨ ਨੇੜੇ ਆ ਰਿਹਾ, ਮਣਾ ਉਹਨੂੰ ਚੇਤੇ ਕਰ। ਧਿਆਨ ਦਿਆ ਜੀ, ਜੋ ਮੈਂ ਅਰਜ਼ ਗੁਰੂ ਤੇਗ ਬਹਾਦਰ ਦੇ ਸਿਰਫ ਇਸ ਵਾਰ ਜਿੰਨੇ ਵੀ ਰਾਤਰੀ ਦੇ ਦੀਵਾਨ ਦਿੱਲੀ 'ਚ ਹੋਏ ਨੇ ਅਤੇ ਇੱਕੋ ਹੀ ਮਨ 'ਚ ਆਇਆ, ਗੁਰੂ ਤੇਗ ਬਹਾਦਰ ਜੀ ਦੇ ਸ਼ਬਦ, ਉਹਨਾਂ ਦੀ ਬਾਣੀ, ਜੋ ਬਾਣੀ ਦੀ ਹਕੀਕਤ ਉਹ ਸੰਗਤ ਨਾਲ ਥੋੜ੍ਹੀ ਬਹੁਤੀ ਸਾਂਝੀ ਕਰ ਸਕਾਂ। ਮਹਾਰਾਜ ਜੀ ਨੇ ਕਿਹਾ ਨਾਨਕ ਸੇ ਦੇਹ ਆਵਨ, ਉਹ ਦਿਨ ਨੇੜੇ ਆ ਰਿਹਾ। ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ ਅਸੀਂ ਪੜ੍ਹਦੇ ਹਾਂ ਕਿ ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ। ਉਹ ਮੇਰੇ ਮਿੱਤਰ ਮਣਾ, ਆਹੀ ਵੇਲਾ, ਇਹਨੂੰ ਸੰਭਾਲ ਲੈ, ਅਤੇ ਜਿੱਦਣ ਦੇਹ ਵਿੱਚੋਂ ਸਵਾਸ ਨਿਕਲ ਗਿਆ ਫਿਰ ਵੇਲਾ ਕਿੱਥੇ ਆਉਣਾ ਹੈ। ਜਾਂ ਗੁਰਦੇਵ ਜੀ ਦਾ ਇੱਕ ਸ਼ਬਦ ਸਾਰੇ ਅਸੀਂ ਪੜ੍ਹਨੇ ਕਿ ਧਨ ਜੋਬਨ ਅਰ ਫੁੱਲੜਾ ਨਾਠੀਅੜੇ ਦਿਨ ਚਾਰ, ਇਹ ਚਾਰ ਦਿਨਾਂ ਦੇ ਪ੍ਰਾਹੁਣੇ ਨੇ। ਅਤੇ ਧਨ ਕਿਹੜਾ ਟਿਕਿਆ ਰਹਿੰਦਾ ਹੈ? ਜਵਾਨੀ ਨੇ ਸਦਾ ਨਹੀਂ ਰਹਿਣਾ, ਅਤੇ ਖਿੜਿਆ ਹੋਇਆ ਫੁੱਲ ਹਰ ਬੰਦੇ ਲੰਘਦੇ ਹੋਏ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ। ਅਤੇ ਇੱਕ ਸੱਜਣ ਅੰਦਰੋਂ ਬੈਰਾਗੀ ਪੁਰਸ਼ ਨੇ ਖਿੜੇ ਹੋਏ ਫੁੱਲ ਨੂੰ ਦੇਖਿਆ, ਅਤੇ ਸਵੇਰੇ ਸਵੇਰੇ ਤੇਲ ਦੇ ਤੁਪਕੇ, ਉਸ ਦੇ ਤੁਪਕੇ, ਪਾਣੀ ਦੀ ਬੂੰਦ ਉਸ ਖਿੜੇ ਹੋਏ ਫੁੱਲ ਦੀ ਪੰਖੜੀ 'ਤੇ ਪਈ ਹੈ। ਉਹਨੇ ਸੋਚਿਆ, ਆਖਰ ਉਸ ਅੰਦਰੋਂ ਇੱਕ ਵਿਚਾਰ ਉੱਠੀ, ਮਨ ਨੇ ਸੋਚਿਆ ਕਿ ਫੁੱਲ ਇੱਕ ਖਿੜਿਆ ਹੈ ਅਤੇ ਦੂਜਾ ਇਹਦਾ ਚਿਹਰਾ ਇੰਨਾ ਧੋਤਾ ਹੈ, ਪਾਣੀ ਦੀਆਂ ਬੂੰਦਾਂ ਇੰਜ ਲੱਗਦੀਆਂ ਨੇ ਜਿਵੇਂ ਪੰਖੜੀ ਦੀ ਥਾਲੀ ਜਾਂ ਕਿਸੇ ਨੇ ਪਲੇਟ ਬਣਾ ਕੇ ਉੱਤੇ ਚਮਕਦਾ ਹੋਇਆ ਮੋਤੀ ਰੱਖਿਆ ਹੋਵੇ। ਉਹਨਾਂ ਫੁੱਲ ਨੂੰ ਕਿਹਾ, ਕਿੰਨਾ ਖੁਸ਼ਕਿਸਮਤ ਕਿ ਇੱਕ ਪਾਸੇ ਤੇਰਾ ਸੁਹੱਪਣ ਸੁਗੰਧੀ ਅਤੇ ਨਾਲ ਉੱਤੇ ਪੰਖੜੀ ਦੇ ਪਾਣੀ ਦੀ ਬੂੰਦ ਮੋਤੀ ਦੀ ਤਰ੍ਹਾਂ ਚਮਕਦੀ ਏ। ਉਹ ਕਹਿੰਦਾ, ਅਸਲ 'ਚ ਪਾਣੀ ਦੀ ਬੂੰਦ ਮੋਤੀ ਨਹੀਂ, ਜੇ ਤੂੰ ਅਰਥ ਹੀ ਕਰਨੇ ਨੇ ਇਹ ਮੇਰੇ ਅੰਦਰ ਦੇ ਅਥਰੂ ਨੇ। ਉਹਨੇ ਕਿਹਾ, ਅਥਰੂ? ਤੇਰੇ ਕੋਲ ਖੇੜਾ ਸੁਹਾਪਣ ਸੁਗੰਧੀ ਮਹਿਕ, ਇਹ ਅਥਰੂ ਕਿਉਂ? ਕਹਿੰਦਾ, ਇਸ ਕਰਕੇ ਇਹ ਅਥਰੂ ਕਹਿ ਰਿਹਾ ਕਿ ਜਿਹੜਾ ਖੇੜਾ ਤੂੰ ਹੁਣ ਸੂਰਜ ਨਿਕਲਦਿਆਂ ਵੇਖਣਾ ਪਿਆ, ਸ਼ਾਮ ਨੂੰ ਲੰਘੇਗਾ, ਹੋ ਸਕਦਾ ਮੈਂ ਟਾਹਣੀ ਤੋਂ ਡਿੱਗ ਕੇ ਧਰਤੀ 'ਤੇ ਚਿਣੀ ਚਿਣੀ ਹੋ ਕੇ ਖਿਲਰ ਜਾਵਾਂ, ਜੇ ਨਾ ਖਿਲ ਰਿਹਾ ਹੋ ਸਕਦਾ ਸ਼ਾਮ ਪੈਣ ਤੋਂ ਪਹਿਲਾਂ ਮੈਨੂੰ ਕੋਈ ਤੋੜ ਕੇ ਲੈ ਜਾਏ। ਇਹ ਖੇੜਾ ਸਦੀਵੀ ਨਖੀ, ਧਨ ਸਦੀਵੀ ਨਖੀ, ਜਵਾਨੀ ਸਦੀਵੀ ਨਖੀ, ਅਤੇ ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ, ਉਹ ਸ਼ਬਦ ਤੁਸੀਂ ਸਮਝ ਗਏ ਜੋ ਅਸੀਂ ਤੁਕ ਲਈ ਹੈ। ਫੁੱਲ ਵੀ ਚਾਰ ਦਿਨ ਦਾ ਹੈ, ਧਨ ਜੋਬਣ ਅਰ ਫੁੱਲੜਾ ਨਾਠੀਅੜੇ ਦਿਨ ਚਾਰ, ਪੱਬਣ ਕੇਰੇ ਪੱਤ ਜਿਉਂ ਢਲ ਢੁੱਲ ਜੁੰਮਣ ਖਾਰ, ਰੰਗ ਮਾਣ ਲੈ ਪਿਆਰਿਆ, ਬੜੇ ਮੌਜ ਮੇਲੇ ਮਨਾਉਣਾ ਪਏ। ਅਤੇ ਅਸੀਂ ਸਾਰੇ ਸੁਣਦੇ ਹਾਂ ਲੋਕਾਂ ਤੋਂ ਕਿ ਦੇਖੋ ਜੀ ਹੁਣ ਇਹ ਜਵਾਨੀ ਇਸ ਕਰਕੇ ਮਿਲੀ ਹੈ ਐਸ਼ੋ ਆਰਾਮ ਲਈ, ਖਾਣ ਪੀਣ ਲਈ। ਤੂੰ ਕਹਿੰਦਾ ਜੇ ਹੁਣ ਨਾ ਖਾਧਾ ਤਾਂ ਕਦੋਂ ਖਾਣਾ? ਮੈਂ ਕਹਿੰਦਾ ਕਦੀ ਇਹ ਹੀ ਮਨ ਨੂੰ ਸਮਝਾ ਲੈ, ਮਨਾ ਜੇ ਹੁਣ ਨਾ ਜਪਿਆ ਤਾਂ ਫਿਰ ਕਦੋਂ ਜਪਣਾ ਹੈ? ਬੰਦਗੀ ਕਰ, ਰੰਗ ਮਾਣ ਲੈ ਪਿਆਰਿਆ, ਜਾਂ ਜੋਬਣ ਨਾ ਖੁੱਲਾ, ਦਿਨ ਥੋੜੜੇ ਥੱਕੇ ਭਇਆ ਪੁਰਾਣਾ ਝੋਲਾ। ਮਹਾਰਾਜ ਮੌਤ ਹੀ ਚੇਤੇ ਕਰਾ ਰਹੇ ਨਾ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਜਿੰਨੀ ਬਾਣੀ ਪੜ੍ਹਨੀ, ਇਹ ਵੈਸੇ ਬਚਨ ਗੁਰੂ ਨਾਨਕ ਸਾਹਿਬ ਜੀ ਦਾ ਹੈ, ਹਰ ਸ਼ਬਦ ਵਿੱਚ ਮੌਤ। ਅਤੇ ਕਈਆਂ ਨੂੰ ਤਾਂ ਇਹ ਕਥਾ ਜਦੋਂ ਕਰੀ ਦੀਏ, ਸੱਚੇ ਵੇ ਮੈਂ ਇਹੋ ਜਿਹੇ ਅਮੀਰ ਬੰਦੇ ਵੀ ਦੇਖੇ ਆ ਕਿ ਜਦੋਂ ਇਹਨਾਂ ਸ਼ਬਦਾਂ ਦੀ ਕਥਾ ਕਰੋ ਉਹ ਉਕਤਾ ਕੇ ਉੱਠ ਕੇ ਚਲੇ ਜਾਂਦੇ ਨੇ। ਉਹ ਭਾਵੇਂ ਆਪਾਂ ਚਲੇ ਵੀ ਜਾਈਏ, ਮੌਤ ਨੇ ਫਿਰ ਕਿਹੜਾ ਸਾਨੂੰ ਛੱਡ ਦੇਣਾ? ਮੌਤ ਦੀ ਗੱਲ ਨਾ ਵੀ ਸੁਣੋ ਤਾਂ ਕੀ ਮੌਤ ਨੇ ਆਉਣਾ ਨਹੀਂ? ਗੁਰਦੇਵ ਦਾ ਇੱਕ ਬਚਨ ਹੋਰ ਕਹਿ ਦੇਵਾਂ। ਅੱਜ ਸੁਬਹਾ ਵੀ ਵਿਚਾਰ ਚੱਲ ਰਹੀ ਸੀ ਸੰਗਤੀ ਰੂਪ ਵਿੱਚ, ਸਾਹਿਬ ਦੇ ਬਚਨ ਨੇ, ਭਾਵੇਂ ਮੈਂ ਦੁਹਰਾਉਣ ਲੱਗਾ ਇਹਨਾਂ। ਮਹਾਰਾਜ ਕਹਿੰਦੇ ਨੇ, ਯੱਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ। ਗੁਰੂ ਨਾਨਕ ਸਾਹਿਬ, ਅੱਲਾਹ, ਕਰਤਾਰ ਰੱਬ ਜੀ, ਕੰਨ ਦੇਖ ਕੇ ਮੇਰੀ ਬੇਨਤੀ ਸੁਣੋ। ਹੱਕਾਂ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਤੂੰ ਸੱਚਾ ਹੈ ਸਭ ਤੋਂ ਵੱਡਾ, ਤੈਨੂੰ ਕਿਸੇ ਕਿਸਮ ਦਾ ਕੋਈ ਐਬ ਨਹੀਂ। ਕਿਉਂਕਿ ਉਹਨੂੰ ਐਬ ਕੋਈ ਹੈ ਨਹੀਂ ਕਿ ਪਾਕ ਬੇਐਬ ਹੈ, ਉਹ ਪਵਿੱਤਰ ਐਬ ਤੋਂ ਬਿਨਾਂ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈਖ, ਉਹਨੂੰ ਤਾਂ ਐਬ ਹੈ ਹੀ ਕੋਈ ਨਹੀਂ। ਉਹਨੂੰ ਦੁੱਖ ਵੀ ਕੋਈ ਨਹੀਂ, ਸੁੱਖ ਵੀ ਕੋਈ ਨਹੀਂ। ਉਹਦੀ ਬਣਾਏ ਹੋਏ ਇਸ ਵਿਹੜੇ ਵਿੱਚ ਪਤਾ ਨਹੀਂ ਕਿੰਨੇ ਕੁ ਰੋਜ਼ ਜੰਮਦੇ ਨੇ, ਉਹ ਵਧਾਈਆਂ ਵੀ ਨਹੀਂ ਲੈਂਦਾ ਅਤੇ ਕਿੰਨਿਆਂ ਦੀਆਂ ਅਰਥੀਆਂ ਉੱਠਦੀਆਂ ਨੇ ਉਹਦੇ ਘਰ ਵਿੱਚ, ਮੌਤ ਦੀ ਸਭ ਵੀ ਨਹੀਂ ਵੇਚਦੇ, ਪਰ ਸੰਭਾਲੀ ਸਭ ਨੂੰ ਜਾਂਦਾ ਹੈ। ਸਾਹਿਬ ਨੇ ਕਿਹਾ, ਯੱਕ ਅਰਜ਼ ਗੁਪਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮੰਮ ਸਰ ਮੂਵੇ ਅਜ਼ਰਾਈਲ ਗ੍ਰਫਤ ਹੈ ਦਿਲ ਖੇਚ ਨਾ ਦਾਨੀ। ਅਸਲ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਹੁਣ ਬੰਦਾ ਜਦੋਂ ਇਹ ਸ਼ਬਦ ਪੜ੍ਹਦਾ ਹੈ, ਕਿਉਂਕਿ ਜਿਉਂਦਿਆਂ ਸਾਨੂੰ ਸਾਰਾ ਚਾਨਣ ਆਪਣਾ ਦਿਸਦਾ, ਇੱਥੇ ਇੱਕ ਦੋ ਉਦਾਹਰਨਾਂ ਨੇ, ਸਿਰਫ ਇਹ ਵਿਦਵਤਾ ਲਈ ਨਹੀਂ ਭਾਈ, ਸੁੱਖ ਦੀ ਭੀੜ ਅਤੇ ਦੁੱਖ ਦੇ ਲੋਕ ਦੋਨਾਂ ਦੀ ਗਿਣਤੀ ਵਿੱਚ ਬੜਾ ਅੰਤਰ ਜੇ। ਸੁੱਖ ਵਿੱਚ ਬਹੁਤ ਮਿਲਦੇ ਨੇ, ਦੁੱਖ ਵਿੱਚ ਨਹੀਂ। ਗੁਰਦੇਵ ਨੇ ਤਾਂ ਬਾਣੀ ਵਿੱਚ ਵੀ ਕਿਹਾ ਕਿ ਸੁੱਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੂੰ, ਦਿਸ ਘੇਰੇ ਚਾਰ ਚੁਫੇਰੇ ਘੇਰੀ ਬੈਠੇ ਨੇ। ਪਰ ਦੁੱਖ ਵਿੱਚ ਤਾਂ ਕੋਈ ਨਹੀਂ, ਬਿਪਤ ਭਰੀ ਸਭ ਹੀ ਸੰਗ ਛਾਡਤ, ਕੋ ਨਾ ਆਵਤ ਨੇੜੇ, ਕੋਈ ਨੇੜੇ ਨਹੀਂ ਆਉਂਦਾ ਮੁਸੀਬਤ ਵਿੱਚ। ਇਹ ਇਕੱਲਾ ਬੰਦੇ ਦਾ ਸੁਭਾਅ ਨਹੀਂ, ਇਹ ਕਈ ਵਸਤੂਆਂ ਦਾ, ਕਈ ਜੀਵਾਂ ਦਾ ਸੁਭਾਅ ਹੈ। ਆਹ ਲਾਈਟਾਂ ਜਗ ਰਹੀਆਂ ਨੇ, ਅਸੀਂ ਚਾਨਣ 'ਚ ਬੈਠੇ ਹਾਂ ਅਤੇ ਸਾਰੇ ਤੁਸੀਂ ਦੇਖ ਰਹੇ ਹੋ ਕਿ ਲਾਈਟ ਜੇ ਚਿਹਰੇ 'ਤੇ ਪੈਂਦੀ ਏ, ਸਰੀਰ ਦਾ ਪਰਛਾਵਾਂ ਪਿੱਛੇ ਖਲੋਤਾ ਹੈ। ਜੇ ਪਿਛਲੇ ਪਾਸਿਓਂ ਲਾਈਟ ਪੈ ਰਹੀ ਏ ਅਤੇ ਪਰਛਾਵੇਂ ਅੱਗੇ ਨੇ, ਅਤੇ ਜਿੱਧਰ ਤੁਰਾਂਗੇ ਇਹ ਨਾਲ ਨਾਲ ਤੁਰਨਗੇ, ਖੱਬੇ ਚੱਲਣਗੇ, ਸੱਜੇ ਚੱਲਣਗੇ, ਅੱਗੇ ਚੱਲਣਗੇ, ਪਿੱਛੇ ਚੱਲਣਗੇ। ਇਹ ਸਰੀਰ ਵਿੱਚੋਂ ਪਰਛਾਵਾਂ ਨਿਕਲਿਆ, ਪਰ ਬੱਤੀ ਬੁੱਝਣ ਦੀ ਦੇਰ ਏ, ਜਿਹੜਾ ਅੱਗੇ ਪਿੱਛੇ ਦੌੜਦਾ ਸੱਚਾਈ ਏ ਵੇ, ਹਨੇਰੇ ਵਿੱਚ ਤਾਂ ਪਰਛਾਵੇਂ ਵੀ ਸਾਥ ਛੱਡ ਜਾਂਦੇ ਨੇ। ਚਾਨਣ ਦੇ ਪਰਛਾਵੇਂ ਨੇ, ਹਨੇਰੇ ਦਾ ਪਰਛਾਵਾਂ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਜੀ ਦੇ ਬਚਨਾਂ 'ਚੋਂ ਲੈ ਕੇ ਆਉਣਾ ਹਜ਼ੂਰ ਦੀ ਰਚਨਾ ਵੱਲ ਹੈ। ਹਜ਼ੂਰ ਨੇ ਕਿਹਾ, ਚਾਨਣ ਵਿੱਚ ਤੁਰੋ ਅਤੇ ਪਰਛਾਵੇਂ ਨੇ, ਹਨੇਰੇ ਵਿੱਚ ਤੁਰੋ ਅਤੇ ਸਰੀਰ ਦਾ ਪਰਛਾਵਾਂ ਵੀ ਨਹੀਂ। ਮਹਾਰਾਜ ਕਹਿੰਦੇ ਨੇ, ਜਿੰਨੀ ਦੇਰ ਤੱਕ ਸਵਾਸਾਂ ਦਾ ਤੇਲ ਹੈ, ਜੀਵਨ ਦੀ ਜੋਤ ਬਲਦੀ ਏ, ਓਨੀ ਦੇਰ ਤੱਕ ਸਾਰੇ ਪਰਛਾਵੇਂ ਨੇ। ਉਸ ਪਰਛਾਵੇਂ ਨੂੰ ਕੋਈ ਪਤੀ ਕਹਿ ਲੈ, ਭਾਵੇਂ ਪਤਨੀ ਕਹਿ ਲੈ, ਮਾਂ ਕਹਿ ਲੈ, ਬਾਪ ਕਹਿ ਲੈ, ਪੁੱਤ ਕਹਿ ਲਓ, ਧੀ ਕਹਿ ਲਓ, ਮਿੱਤਰ ਕਹਿ ਲਓ, ਸੱਜਣ ਕਹਿ ਲਓ, ਧਨ ਕਹਿ ਲਓ, ਇਹ ਪਰਛਾਵੇਂ ਸਿਰਫ ਚਾਨਣ ਦੇ ਨੇ। ਕਿਤੇ ਦੁੱਖ ਦਾ ਹਨੇਰਾ ਹੋ ਜਾਏ ਅਤੇ ਖੂਨ ਦੇ ਪਰਛਾਵੇਂ ਵੀ ਸਾਥ ਛੱਡ ਜਾਂਦੇ ਨੇ, ਅਤੇ ਜਿੱਦਣ ਮੌਤ ਦਾ ਹਨੇਰਾ ਆਉਣਾ, ਜਿਹਦੇ ਪਰਛਾਵੇਂ ਬਣਦੇ ਨੇ ਉਹ ਸਰੀਰ ਵੀ ਸਾਥ ਛੱਡ ਜਾਂਦਾ। ਇਹਦੀ ਬਣਦੇ ਪਏ ਨੇ ਨਾ, ਗਰਭ ਕਰਤ ਹੈ ਦੇਖੋ ਬਿਨਸੈ ਛਿਨ ਮੈਂ ਮੀਤ। ਮਹਾਰਾਜ ਜੀ ਨੇ ਤੇ ਕਿਹਾ, ਦੇਖ ਇੱਕ ਖਿਨ ਲੱਗਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਖੇ ਮਾਲਕ ਮੈਂ ਤੇਰੇ ਕੰਨ 'ਚ ਇੱਕ ਬੇਨਤੀ ਦੱਸਣ ਆਇਆ। ਫਿਰ ਉੱਥੇ ਅੱਗੇ ਜਿਹੜਾ ਜ਼ਿਕਰ ਕੀਤਾ, ਉਹਨਾਂ ਦੇ ਜ਼ਿਕਰ ਗੁਰੂ ਤੇਗ ਬਹਾਦਰ ਜੀ ਨੇ ਵਾਰ ਵਾਰ ਕੀਤਾ। ਕਹਿਣ ਲੱਗੇ, ਜਨ ਅਸਲ 'ਚ ਹੈ ਸ਼ਬਦ ਫਾਰਸੀ ਦਾ, ਜਨ ਇਸਤਰੀ, ਪਿਸਰ ਪੁੱਤਰ, ਪਦਰ ਅਸਲ 'ਚ ਫਾਰਸੀ ਸ਼ਬਦ ਹੈ ਪਿਦਰ। ਜਨ ਪਿਸਰ ਪਦਰ ਬਿਰਾਦਰਾਂ, ਬਿਰਾਦਰਾਂ ਦਰ ਤੇ ਸੱਕੇ ਭਰਾ, ਇਸਤਰੀ ਪੁੱਤਰ ਪਿਤਾ ਬਾਪੂ ਸੱਕੇ ਭਰਾ, ਕਸ ਨੇਸ ਕੋਈ ਵੀ ਨਹੀਂ, ਦਸਤੰਗੀਰ ਡਿੱਗਿਆ ਹੋਇਆਂ ਦੇ ਹੱਥ ਪਕੜਨ ਵਾਲਾ। ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ ਆਖਿਰ ਬੇਅਫਤਮ, ਜਦੋਂ ਮੈਂ ਡਿੱਗਿਆ, ਜਦੋਂ ਮੌਤ ਦਾ ਦਿਨ ਨੇੜੇ ਆਇਆ, ਆਖਰ ਵਿਅਫਤਮ ਕਸ ਨਾ ਦਰਦ ਚੂੰ ਸ਼ਬਦ ਤਕਬੀਰ, ਜਦੋਂ ਜਨਾਜ਼ੇ ਦੀ ਨਮਾਜ਼ ਪੜ੍ਹਨ ਲੱਗੇ, ਕਹਿਣ ਲੱਗੇ ਨਮਾਜ਼ ਵੀ ਸਾਰੇ ਆਏ ਪਰ ਮੇਰੇ ਕੋਲ ਰਾਤ ਕੋਈ ਵੀ ਨਹੀਂ ਰੁਕਿਆ, ਕਬਰ ਵਿੱਚ ਦਵਨਾ ਕੇ ਚਲੇ ਗਏ। ਅਤੇ ਆਪਾਂ ਵੀ ਇਸ ਹਕੀਕਤ ਨੂੰ ਜਾਣੀਏ ਕਿ ਜਦੋਂ ਸੰਸਕਾਰ ਕੀਤਾ ਜਾਂਦਾ, ਦੇਖੋ ਕੈਸੀ ਸਵਾਰਥ ਦੀ ਖੇਡ ਹੈ, ਭਾਵੇਂ ਕੁਦਰਤੀ ਹੈ ਪਰ ਫਿਰ ਵੀ ਉਹਨੂੰ ਗਹਿਰਾਈ ਜਾਈਏ, ਜਦੋਂ ਚਿਖਾ ਨੂੰ ਇੱਕੋ ਦਮ ਅੱਗ ਲੱਗਦੀ ਏ, ਜਿਹੜੇ ਰੋਂਦੇ ਨੇ ਇੱਕੋ ਦਮ ਖੁਦ ਕਹਿਣ ਲੱਗ ਪੈਂਦੇ ਨੇ, ਪਿਛਾ ਹਟ ਜਾਓ, ਹਵਾ ਨੂੰ ਆਉਣ ਦਿਓ, ਕਿ ਲੱਕੜਾਂ ਅੱਗ ਨੂੰ ਪਕੜ ਲੈਣ, ਅੱਗ ਲੱਕੜਾਂ ਨੂੰ ਪਕੜ ਲਵੇ, ਅੱਗ ਮੱਚਣ ਲੱਗ ਪਈ, ਦੂਰ ਹੋ ਜਾਓ। ਉਹ ਬੰਦਿਆ, ਜਿੱਦਣ ਤੇਰੇ ਤਨ ਵਿੱਚੋਂ ਲਾਂਬੂ ਨਿਕਲਣੇ ਨੇ, ਉੱਦਣ ਨੇੜੇ ਰਹਿਣ ਵਾਲੇ ਵੀ ਦੂਰ ਹੋ ਜਾਣੇ, ਇੱਕੋ ਦਮ ਦੂਰ ਚਲੇ ਜਾਂਦੇ ਨੇ, ਪਿਛਾ ਹਟ ਕੇ ਸੋਹਿਲਾ ਸਾਹਿਬ ਪੜੀ ਜਾਣਗੇ। ਇਸ ਤਰ੍ਹਾਂ ਹੀ ਨੇ ਕੁਦਰਤੀ ਭਾਵੇਂ। ਮਹਾਰਾਜ ਕਹਿੰਦੇ ਨੇ, ਕੋਈ ਇਹਨਾਂ ਵਿੱਚੋਂ ਨਹੀਂ। ਗੁਰੂ ਸਾਹਿਬ ਨੇ ਮੌਤ ਚੇਤੇ ਕਰਾਈ। ਉਸ ਤੋਂ ਬਾਅਦ ਅਸੀਂ ਸਭ ਤੋਂ ਜਿਹੜੇ ਪਹਿਲੇ ਭਗਤ ਨੇ ਉਹ ਬਾਬਾ ਫਰੀਦ ਸਾਹਿਬ ਨੇ, ਉਹ ਮਹਾਂਪੁਰਖ ਜਿਨ੍ਹਾਂ ਦੀ ਜ਼ਬਾਨ ਸ਼ੱਕਰ ਵਰਗੀ ਮਿੱਠੀ ਹੈ, ਜਿਨ੍ਹਾਂ ਦੀ ਰਸਨਾ 'ਚ ਮਿਠਾਸ ਭਰੀ ਪਈ ਹੈ ਕਿਉਂਕਿ ਅੰਦਰ ਮਿੱਠ ਬੋਲੜਾ ਆ ਗਿਆ ਹੈ, ਉਹਨਾਂ ਦੀ ਰਚਨਾ ਪੜ੍ਹੋ। ਉਹ ਤਾਂ ਸ਼ੁਰੂਆਤ ਹੀ ਇੱਥੋਂ ਕਰਦੇ ਨੇ ਅੰਮ੍ਰਿਤ ਬਚਨਾਂ ਵਿੱਚੋਂ, ਜਦੋਂ ਅਸੀਂ ਪੜ੍ਹਦੇ ਹਾਂ ਜਿੱਤ ਦਿਹਾੜੇ ਧਨ ਭਰੀ ਸਾਹੇ ਲੈ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ, ਜਿੰਦ ਨਮਾਣੀ ਕੱਢੀਏ ਹੱਡਾਂ ਕੂ ਕੜਕਾਏ, ਅਤੇ ਜੇ ਮਹਾਰਾਜ ਤਰੀਕ ਅੱਗੇ ਪਿੱਛੇ ਕਰ ਲਈ। ਆਪਾਂ ਪ੍ਰੋਗਰਾਮ ਮਿਥਨੇ ਹਾਂ, ਆਪਣੀ ਮਰਜ਼ੀ ਨਾਲ ਵਿਆਹ ਦੀ ਤਰੀਕ ਅੱਗੇ ਪਿੱਛੇ ਹੋ ਸਕਦੀ ਹੈ, ਘਰ ਦੇ ਫੰਕਸ਼ਨ ਜਿਹੜੇ ਨੇ ਉਹਨਾਂ ਦੀ ਤਰੀਕ ਅੱਗੇ ਹੋ ਸਕਦੀ ਹੈ, ਪਰ ਮਹਾਰਾਜ ਕਹਿੰਦੇ ਨੇ ਜਿਹੜਾ ਉਹਨੇ ਦਿਲ ਲਿਖਿਆ ਉਹਦੀ ਤਰੀਕ ਨੂੰ ਇੱਕ ਮਿੰਟ ਵਿੱਚ ਕੋਈ ਅੱਗੇ ਪਿੱਛੇ ਨਹੀਂ ਕਰ ਸਕਦਾ। ਸਾਹੇ ਲਿਖੇ ਨਾ ਚੱਲਣੀ, ਜਿਹੜੇ ਲਿਖੇ ਕੋਈ ਚਿੱਠੀਆਂ ਨੇ ਸੰਬਤ ਸਾਹ ਲਿਖਿਆ ਨਾ ਚੱਲਣੀ, ਉਹਨਾਂ ਵਿੱਚ ਕੋਈ ਤਬਦੀਲੀ ਨਹੀਂ, ਜੋ ਲਿਖਿਆ ਉਹ ਹੀ ਰਹੇਗਾ। ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ, ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਨਾਹੇ। ਉਹਨਾਂ ਨੇ ਸ਼ਬਦ ਵਰਤੇ ਕਿ ਦੇਖੋ ਕਿ ਮੌਤ ਨੂੰ ਮੌਤ ਨੇ ਪਰਨਾਹ ਕੇ ਲੈ ਜਾਣਾ। ਬੜਾ ਜ਼ਿਕਰ ਕੀਤਾ ਉਹਨਾਂ ਮੌਤ ਦਾ, ਅਤੇ ਉਹਨਾਂ ਨੇ ਆਪਣੀਆਂ ਅੱਖਾਂ ਨਾਲ ਦੇਖਿਆ, ਜੋ ਕੋਈ ਦੇਖਿਆ ਆਪਣੇ ਮਨ ਨੂੰ ਸਮਝਾਇਆ। ਮੈਂ ਦੋ ਤਿੰਨ ਪ੍ਰਮਾਣ ਬਾਣੀ ਵਿੱਚ ਵੀ ਅਰਜ਼ ਕਰਨੇ ਆ, ਦੇਖਦੇ ਆਪਾਂ ਵੀ ਹਾਂ, ਮੈਂ ਵੀ ਦੇਖਣਾ, ਤੁਸੀਂ ਵੀ ਦੇਖਦੇ ਹੋ, ਪਰ ਮਨ ਨਹੀਂ ਜੇ ਬਣਦਾ। ਅਰਥੀ ਦੇਖ ਕੇ ਥੋੜ੍ਹਾ ਜਿਹਾ ਗੰਭੀਰ ਹੁੰਦਾ ਹੈ, ਪਰ ਉਸ ਤੋਂ ਬਾਅਦ ਫਿਰ ਉਹੀ ਦੁਲੱਤੀਆਂ ਮਾਰਨ ਲੱਗ ਪੈਂਦਾ। ਬਾਬਾ ਸਾਹਿਬ ਫਰੀਦ ਜੀ, ਗੁਰੂ ਨਾਨਕ ਸਾਹਿਬ ਅਤੇ ਰਵਿਦਾਸ ਸਾਹਿਬ, ਇੱਕ ਇੱਕ ਉਹਨਾਂ ਦਾ ਬਚਨ ਲੈ ਲਈਏ। ਬਾਬਾ ਸਾਹਿਬ ਤਾਂ ਕਹਿੰਦੇ ਨੇ ਕਿ ਦੇਖੋ ਫਰੀਦ, ਅੰਮਾ ਅਤੇ ਅੱਬੂ, ਮਾਤਾ ਅਤੇ ਪਿਤਾ ਕਿੰਨਾ ਪਿਆਰ ਤੈਨੂੰ ਕਰਦੇ ਨੇ, ਦਿਨ ਰਾਤ ਮਾਂ ਤੇਰੇ ਪਿੱਛੇ, ਬਾਪ ਤੇਰਾ ਪਿਆਰ ਕਰਦਾ ਰਿਹਾ, ਭਾਵੇਂ ਬਾਲ ਵਰੇਸ ਵੇ ਸਨ ਬਾਬਾ ਸਾਹਿਬ ਅਤੇ ਪਿਤਾ ਉਹਨਾਂ ਦੀ ਫੌਤ ਹੋ ਗਈ ਸੀ, ਪਰ ਸ਼ਬਦ ਉਹਨਾਂ ਵਰਤੇ ਕਿ ਕਿੰਨੇ ਨੇੜਤਾ ਸੀ ਅੰਮਾ ਨਾਲ, ਜਿਹਨੇ ਕੁੱਖ ਜਨਮ ਦਿੱਤਾ ਪਰ ਮੁੱਦਤਾ ਹੋ ਗਈਆਂ, ਤੇਰੇ ਤੋਂ ਕਿੰਨੀ ਦੂਰ ਚਲੇ ਗਏ, ਜਿਹੜੇ ਇੱਕ ਘੜੀ ਤੈਨੂੰ ਅੱਖਾਂ ਤੋਂ ਦੂਰ ਨਹੀਂ ਸਨ ਕਰਦੇ, ਤੇਰੀਆਂ ਅੱਖਾਂ ਤੋਂ ਕਿੰਨੇ ਦੂਰ ਚਲੇ ਗਏ, ਉਹ ਪੱਥਰ ਮਣਾ ਹੋਣੀ ਭਤੀਜਾ, ਜਿੱਧਰ ਮਾਪੇ ਗਏ ਨੇ ਤੂੰ ਵੀ ਇਸ ਰਸਤੇ 'ਤੇ ਜਾਣਾ। ਸਮਝਾਉਣਾ ਸਿਰ ਮਨ ਨੂੰ ਹੈ ਨਾ, ਕਿ ਕਿਤੇ ਮਨ ਸਮਝ ਜਾਏ। ਹਜ਼ੂਰ ਦੇ ਬਚਨ ਅਸੀਂ ਪੜ੍ਹਦੇ ਹਾਂ, ਫਰੀਦਾ ਕਿੱਥੇ ਤੈਂਡੇ ਮਾਪਿਆਂ, ਮਾਪਿਆਂ ਦੋ ਸ਼ਬਦ ਨੇ, ਮਾਂ ਅਤੇ ਪੇ, ਮਾਂ ਬਾਪ, ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣਿਓ ਹੈ ਤੈਂ ਪਾਸਿਓਂ, ਉਹ ਲੱਧ ਗਏ, ਉਹ ਚਲੇ ਗਏ, ਤੂੰ ਅਜੇ ਨਾ ਪਤੀਣਿਓ ਹੈ, ਆਪਣੇ ਘਰ ਦੇ ਜੀ ਤੇਰੇ ਤੋਂ ਦੂਰ ਚਲੇ ਗਏ, ਤੂੰ ਲੋਕਾਂ ਨੂੰ ਤੇ ਦੇਖ ਕੇ ਘੜੀ ਕਹੇਗਾ ਕਿ ਫਲਾਣੇ ਦੀ ਮੌਤ ਹੋਈ, ਤੇਰੇ ਤਾਂ ਆਪਣੇ ਮਾਪੇ ਚਲੇ ਗਏ, ਪਰ ਮਣਾ ਤੂੰ ਅਜੇ ਵੀ ਭਤੀਜਿਆ ਨਹੀਂ। ਕਹਿਣ ਲੱਗੇ ਜੇ ਸਾਥੀ ਗਏ ਤੇ ਮਨ ਨੂੰ ਸਮਝਾ। ਬਾਬਾ ਨਾਨਕ ਸਾਹਿਬ ਦਾ ਜਿਹੜਾ ਸ਼ਬਦ ਅਸੀਂ ਲਿਆ ਸੀ ਕਿ ਧਨ ਜੋਬੜਾ ਰਫੁੱਲੜਾ, ਉਹਦੇ ਵਿੱਚ ਤਾਂ ਮਹਾਰਾਜ ਜੀ ਨੇ ਹੀ ਕਿਹਾ, ਕਹਿਣ ਲੱਗੇ ਸੱਜਣ ਮੇਰੇ ਰੰਗਲੇ, ਪਿਆਰੇ ਸੱਜਣ ਚਲੇ ਗਏ, ਅਤੇ ਨਾਲ ਇਹ ਨਹੀਂ ਕਿਹਾ ਵੀ ਉਹ ਚਲੇ ਗਏ ਆਪਾਂ ਨਹੀਂ ਜਾਣਾ। ਕਹਿਣ ਲੱਗੇ ਖੋਕਾ ਲੈ ਕੇ ਝੀਣੀ ਬਾਣ ਰੋਣੇ ਆ, ਝੀਣੀ ਬਾਣ ਦਾ ਅਰਥ ਆਪ ਸਮਝਦੇ ਹੋ, ਢਾਹਾਂ ਮਾਰਨੀਆਂ ਨਖੀ, ਕਿ ਬੁੱਲ ਬੰਦ ਨੇ, ਅੱਖਾਂ 'ਚੋਂ ਪਾਣੀ ਫੁੱਟ ਫੁੱਟ ਕੇ ਨਿਕਲਦਾ, ਜਿਵੇਂ ਇੱਕ ਨਿਆਣਾ ਰੋਣਾ ਚਾਹੁੰਦਾ ਰੋਂਦਾ ਨਹੀਂ, ਅੰਦਰੋਂ ਰੋਈ ਜਾਂਦਾ। ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜਿਰਾਣ, ਖੰਭ ਪੀ ਵੰਜਾ ਡੋਮਣੀ ਰੋਵਾਂ ਝੀਣੀ ਬਾਣ, ਖੰਭ ਪੀ ਵੰਜਾ, ਮੈਂ ਵੀ ਜਾਣਾ ਹੈ। ਰਵਿਦਾਸ ਸਾਹਿਬ ਉਹਨਾਂ ਦਾ ਵੀ ਇੱਕ ਬਚਨ ਇਹ ਹੀ ਹੈ, ਅਸੀਂ ਉਹ ਪੜ੍ਹਦੇ ਹਾਂ ਹਜ਼ੂਰ ਦੇ ਬਚਨ, ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਅਗਲੇ ਬਚਨ ਕੀ ਨੇ, ਸੰਗ ਚਲਤ ਹੈ ਸਾਥੀ ਚਲੇ ਗਏ, ਹਮ ਪੀ ਚੱਲਣਾ ਅਸੀਂ ਵੀ ਜਾਣਾ ਹੈ, ਸੰਗ ਚਲਤਾ ਹੈ ਹਮ ਪੀ ਚੱਲਣਾ, ਦੂਰ ਗਵਨ ਸਿਰ ਉੱਪਰ ਮਰਨਾ, ਉਹ ਮਣਾ ਆਪਾਂ ਵੀ ਇਸ ਰਸਤੇ 'ਤੇ ਤੁਰਨਾ ਹੈ। ਖੈਰ ਪ੍ਰਕਰਨ ਦੇ ਅੰਦਰ ਰਹਾਂ ਕਿ ਮੌਤ ਹਰ ਬਾਣੀਕਾਰ ਨੇ ਚੇਤੇ ਕਰਾਈ, ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਥਾਂ ਥਾਂ 'ਤੇ ਵਾਸ਼ਨਾ ਤੋਂ ਬਚਣ ਲਈ, ਮੌਤ ਦੇ ਸੰਬੰਧੀ ਝੂਠੇ ਪ੍ਰਪੰਚ ਵਿੱਚ ਪਿਆ ਹੋਇਆਂ ਨੂੰ ਸੁਚੇਤ ਕੀਤਾ। ਅਤੇ ਜਦੋਂ ਬਾਬਾ ਸਾਹਿਬ ਦੀ ਇੱਕ ਬਚਨ ਖੋਰ ਮੈਂ ਆਪ ਨਾਲ ਸਾਂਝਾ ਕਰਦਿਆਂ, ਉਹਨਾਂ ਨੇ ਆਪਣੀਆਂ ਅੱਖਾਂ ਨਾਲ ਇੱਕ ਘਟਨਾ ਦੇਖੀ, ਸਾਖੀਕਾਰਾਂ ਨੇ ਉਹ ਸਾਖੀ ਲਿਖੀ ਵੀ ਹੈ। ਦੋ ਕੁ ਘਟਨਾਵਾਂ ਉਹਨਾਂ ਦੀ ਜ਼ਿੰਦਗੀ ਨਾਲ ਮੈਨੂੰ ਪੜ੍ਹਨ ਨੂੰ ਮਿਲੀਆਂ। ਉਂਝ ਤਾਂ ਉਹਨਾਂ ਦਾ ਜੀਵਨ ਬੜਾ ਸਾਧ ਮੁਰਾਦਾ, ਸਾਦੀ ਰੋਟੀ ਖਾਣੀ, ਦਿਨ ਰਾਤ ਬੰਦਗੀ ਵਿੱਚ ਰਹਿਣਾ, ਦਿਨ ਰਾਤ ਅੱਲਾਹ ਦੀ ਯਾਦ ਵੀ ਜੁੜੇ ਰਹਿਣਾ। ਪਰ ਦੋ ਘਟਨਾਵਾਂ ਨੇ ਬਹੁਤ ਮੇਰੇ ਅੰਦਰ ਨੂੰ ਵੀ, ਇੱਕ ਤਾਂ ਸੀ ਕਿ ਦਰਵੇਸ਼ ਕਿਸੇ ਦੇ ਘਰ ਪ੍ਰਸ਼ਾਦਾ ਛਕਣ 'ਚ ਗਿਆ ਹੈ, ਸ਼ਾਇਦ ਆਪਨੇ ਸੁਣਿਆ ਵੀ ਹੋਣਾ। ਆਉਣਾ ਗੁਰੂ ਤੇਗ ਬਹਾਦਰ ਸਾਹਿਬ, ਤਾਂ ਨਾ ਸੋਚਿਓ ਵੀ ਆਪਾਂ ਸ਼ਹਾਦਤ ਦੇ ਸੰਬੰਧ ਵਿੱਚ, ਪਰ ਮਨ ਸੀ ਕਿਉਂਕਿ ਸਾਰੇ ਅਸੀਂ ਬਾਣੀ ਗੁਰੂ ਤੇਗ ਬਹਾਦਰ ਜੀ ਦੀ ਪੜ੍ਹਦੇ ਹਾਂ, ਅਤੇ ਜਦੋਂ ਬਾਣੀ ਪੜ੍ਹ ਕੇ ਰਾਤ ਨੂੰ ਬੰਦਾ ਪੈਂਦਾ, ਉਦੋਂ ਗੁਰੂ ਦੀ ਅੰਗ ਸੰਗਤਾ ਹੁੰਦੀ ਹੈ, ਗੁਰੂ ਅੰਗ ਸੰਗ ਹੁੰਦੇ। ਦਰਵੇਸ਼ ਕਿਸੇ ਘਰ ਰੋਟੀ ਖਾਣ ਗਿਆ, ਪ੍ਰਸ਼ਾਦਾ ਕਿਸੇ ਨੇ ਵਰਜਿਆ, ਅਤੇ ਉਸ ਦਾ ਘਰ ਦੇ ਮਾਲਕ ਨੇ ਆਪਣੀ ਦਾਸੀ ਨੂੰ, ਗੋਲੀ ਨੂੰ ਜਾਂ ਉੱਥੇ ਕੰਮ ਕਰਨ ਵਾਲੀ ਨੂੰ ਕਿਹਾ ਕਿ ਸਾਡੇ ਘਰ 'ਚ ਦਰਵੇਸ਼ ਆ ਰਿਹਾ, ਅੱਜ ਉਹਦਾ ਖਾਣਾ ਪਕਾਉਣਾ ਹੈ। ਉਹਨੇ ਭੋਜਨ ਤਿਆਰ ਕਰ ਦਿੱਤਾ ਗੋਲੀ ਨੇ, ਦਾਸੀ ਨੇ। ਜਦੋਂ ਦਰਵੇਸ਼ ਪਹੁੰਚਿਆ ਅਤੇ ਭੋਜਨ ਪਰੋਸ਼ ਕੇ ਥਾਲ ਵਿੱਚ ਪਾ ਦਿੱਤਾ, ਅਤੇ ਉਸ ਦਰਵੇਸ਼ ਨੇ, ਕਈ ਬਾਬਾ ਸਾਹਿਬ ਨਾਲ ਜੋੜਦੇ ਨੇ, ਭੋਜਨ ਤੋੜ ਕੇ ਆਪਣੇ ਮੂੰਹ ਵਿੱਚ ਪਾਇਆ ਅਤੇ ਇੱਕੋ ਦਮ ਕਹਿਣ ਲੱਗੇ, ਨਮਕ ਨਹੀਂ ਪਾਇਆ, ਲੂਣ ਨਹੀਂ ਪਾਇਆ। ਹੁਣ ਜਿਹਦੇ ਘਰ ਭੋਜਨ ਛਕਿਆ, ਉਹਦੇ ਅੰਦਰ ਨੂੰ ਗੱਲ ਵੱਢ ਗਈ ਕਿ ਮੇਰੇ ਘਰ ਦਾਵਤ ਸੀ, ਫਕੀਰ ਕਿਸੇ ਵੱਲ ਜਾਂਦਾ ਨਹੀਂ, ਕਹਿਣ ਲੱਗੇ ਲੂਣ ਨਹੀਂ ਪਾਇਆ। ਉਹਨੇ ਦਾਸੀ ਨੂੰ ਝਿੜਕਿਆ, ਬਹੁਤ ਕਬੋਲ ਬੋਲੇ, ਕਹਿਣ ਲੱਗਾ, ਇਹ ਸ਼ਬਦ ਵਰਤਿਆ, ਬੇਅਕਲੇ, ਤੂੰ ਘਰ ਵਾਸਤੇ ਇੰਨਾ ਸਵਾਦੀ ਭੋਜਨ ਬਣਾਉਣੀ ਹੈ, ਅੱਜ ਤੈਨੂੰ ਕੀ ਹੋਇਆ, ਤੂੰ ਲੂਣ ਨਹੀਂ ਪਾਇਆ। ਉਸਨੇ ਬੜੇ ਦਾਅਵੇ ਨਾਲ ਇਹ ਗੱਲ ਕਹੀ, ਕਹਿਣ ਲੱਗੀ, ਤੁਸਾਂ ਤਾਂ ਕਿਹਾ ਸੀ ਦਰਵੇਸ਼ ਆ ਰਿਹਾ, ਜੇ ਮੈਨੂੰ ਪਤਾ ਹੁੰਦਾ ਕੋਈ ਚਸਕੋਲਾ ਆ ਰਿਹਾ ਤਾਂ ਮੈਂ ਭੋਜਨ ਉਹੋ ਜਿਹਾ ਬਣਾ ਦਿੰਦਾ, ਜੇ ਦਰਵੇਸ਼ ਆ ਰਿਹਾ, ਜ਼ਬਾਨ ਦਾ ਚਸਕੋਲਾ ਨਹੀਂ, ਭੋਜਨ ਦੇ ਚਟਕਾਰੇ ਲੈਣ ਵਾਲਾ ਨਹੀਂ, ਅਤੇ ਮੈਂ ਤਾਂ ਉਸ ਹਿਸਾਬ ਨਾਲ ਬਣਾਇਆ ਕਿਉਂਕਿ ਉਹ ਖੁਦ ਪਹੁੰਚੀ ਹੋਈ ਸੀ, ਉਹ ਖੁਦ ਰਸਾਂ ਤੋਂ ਮੁਕਤ ਸੀ। ਗੁਰੂ ਸਾਹਿਬ ਨੇ ਬਾਣੀ 'ਚ ਕਿਹਾ, ਕਿਉਂਕਿ ਨਾਮ ਇੱਕ ਐਸਾ ਰਸ ਹੈ ਨਾ, ਜਦੋਂ ਆ ਜਾਂਦਾ ਇੱਥੇ ਕਾਮ ਰਸ ਕਿਤੇ ਫਟਕੇਗਾ, ਸੱਚ ਏਵੇ, ਉੱਥੇ ਜੀਵ ਦਾ ਰਸ ਕਿਤੇ ਹੋਵੇਗਾ। ਮੈਂ ਪਿਛਲੇ ਦਿਨ ਵੀ ਇੱਕ ਬੇਨਤੀ ਕਰਕੇ ਆਇਆ ਕਿ ਦੇਖੋ ਪ੍ਰਚਾਰ ਦਾ ਥੋੜ੍ਹਾ ਜਿਹਾ ਢੰਗ ਆਪਾਂ ਬਦਲ ਲਈਏ, ਅਸੀਂ ਇੱਕੋ ਦਮ PhD ਡਿਗਰੀ ਨਾ ਪਕੜਾਈਏ, ਪਹਿਲਾਂ ਉਹਨੂੰ ਦੱਸੀਏ A4 Apple ਹੁੰਦਾ ਹੈ। ਅਸੀਂ ਤੁਰਨੇ ਕਿੱਥੇ ਹਾਂ, ਕਿਉਂਕਿ ਇੱਕ ਤਾਂ ਈਗੋ ਇੰਨੀ ਹੋ ਗਈ ਸਾਡੀ ਸਭ ਦੀ, ਬਖਸ਼ਿਓ ਮੈਨੂੰ, ਹਰ ਬੰਦਾ ਹੀ ਉਪਦੇਸ਼ਕ ਹੈ, ਹਰ ਬੰਦਾ ਕੁਝ ਨਾ ਕੁਝ ਦੱਸਣਾ ਚਾਹੁੰਦਾ, ਇੱਥੋਂ ਤੱਕ ਜਿਹੜਾ 2 ਘੰਟੇ ਸੁਣਦਾ ਉਹ ਵੀ ਕੋਈ ਦੱਸਣਾ ਹੀ ਚਾਹੁੰਦਾ ਕਿ ਮੇਰੇ ਕੋਲ ਕੋਈ ਗਿਆਨ ਹੈ, ਕੋਈ ਮੈਂ ਤੈਨੂੰ ਚੀਜ਼ ਦੱਸਣੀ ਚਾਹੁੰਦਾ। ਹੁਣ ਅਸੀਂ ਕਹਾਂਗੇ ਕੰਮ ਨਾ ਕਰੋ ਨਾ ਕਰੋ, ਬੱਚੇ ਠੀਕ ਹੈ, ਸੱਚੀ ਗੱਲ ਹੈ, ਉਹ ਸਾਡੇ ਤੋਂ ਲੁਕਾ ਕੇ ਨਹੀਂ ਕਰਨਗੇ, ਪਰ ਅੰਦਰ ਵਾਲੀ ਜਿਹੜਾ ਸੱਪ ਬੈਠਾ ਉਹ ਤਾਂ ਨਹੀਂ ਮਰਨਾ, ਇੱਕ ਖੁੱਡ ਹੈ, ਵਰਮੀ ਹੈ, ਉਹਦੇ ਵਿੱਚ ਸੱਪ ਹੈ, ਅਤੇ ਅਸੀਂ ਕਹਿ ਦਈਏ ਚਲੋ ਸਾਨੂੰ ਦਿਸੇ ਨਾ, ਉੱਤੋਂ ਵੱਟਿਆਂ ਨਾਲ ਪੱਥਰ ਨਾਲ ਅਸੀਂ ਉਸ ਖੁੱਡ ਨੂੰ ਕੁੱਟ ਦਈਏ, ਅਤੇ ਕੀ ਉੱਤੋਂ ਲਿੰਬ ਵੀ ਦਿਆਂਗੇ, ਪੋਚਾ ਵੀ ਮਾਰ ਦਿਆਂਗੇ, ਮਿੱਟੀ ਨਾਲ ਢੱਕ ਵੀ ਦਿਆਂਗੇ, ਕਿ ਖੁੱਡ ਦਾ ਉੱਪਰ ਵਾਲਾ ਮੂੰਹ ਬੰਦ ਕਰਨ ਦੇ ਨਾਲ ਸੱਪ ਮਰ ਜਾਏਗਾ? ਉਹ ਸਾਡੀਆਂ ਅੱਖਾਂ ਤੋਂ ਦੂਰ ਹੈ, ਪਰ ਉਹਨੇ ਮਰਨਾ ਨਹੀਂ, ਵਰਮੀ ਮਾਰੀ ਸੱਪ ਨਾ ਮਰੀ, ਵਰਮੀ ਮਾਰਨ ਨਾਲ ਸੱਪ ਥੋੜ੍ਹਾ ਮਰਨੇ ਨੇ। ਅਸੀਂ ਬਾਹਰ ਮੁਖੀ ਬਹੁਤ ਜ਼ੋਰ ਦਿੰਦੇ ਹਾਂ, ਅੰਜ ਕਰੋ, ਅੰਜ ਨਾ ਕਰੋ, ਇਸ ਤਰ੍ਹਾਂ ਕਰੋ, ਸੱਚ ਇਵੇਂ ਬਾਹਰੋਂ ਪੋਚੇ ਮਾਰ ਕੇ ਭੇਕਦੀਆਂ ਵਰਮੀਆਂ ਮਰਦੀਆਂ ਨੇ, ਪਰ ਅੰਦਰ ਵਾਲਾ ਮਨਵਾਂ ਸੱਪ ਤਾਂ ਫਿਰ ਜਿਉਂਦੇ ਦਾ ਜਿਉਂਦਾ, ਉਹ ਨਹੀਂ ਮਰਿਆ। ਸਿਰਫ ਜੇ ਬਾਣੀ ਦੀ ਰੋਸ਼ਨੀ ਚੱਲੀਏ, ਮੇਰਾ ਖਿਆਲ ਹੈ ਇਹ ਕਹਿਣ ਦੀ ਥਾਂ ਆਹ ਛੱਡ ਮੇਰੀ ਸਮਝਿਓ, ਆਹ ਛੱਡ ਆਹ ਕਰ, ਮੈਂ ਕਹਾਂਗੇ ਇਹਨੂੰ ਇੰਜ ਪਲਟ ਲਈਏ, ਆਹ ਕਰ, ਉਹਨੂੰ ਕਹੀਏ ਨਾਮ ਜਪ, ਆਪਣੇ ਮਨ ਨੂੰ ਕਹੀਏ ਸਿਮਰਨ ਕਰ, ਬਾਣੀ ਪੜ੍ਹ, ਬੰਦਗੀ ਕਰ, ਨਾਮ ਵੀ ਜੁੜ। ਸੱਚ ਇਵੇਂ ਜਿਉਂ ਜਿਉਂ ਅੰਦਰ ਨਾਮ ਦੀ ਪਾਰਸ ਕਲਾ ਵਾਪਰੇਗੀ, ਬਾਹਰ ਦੀਆਂ ਚੀਜ਼ਾਂ ਛੁਡਾਉਣ ਦੀ ਲੋੜ ਨਹੀਂ, ਆਪਣੇ ਆਪ ਹੀ ਛੁੱਟ ਜਾਂਦੀਆਂ। ਰਾਹ ਰਾਹ ਰਸ ਨਿਰਸ ਕਰ ਜਾਂਦੇ ਹਾਂ, ਹੋਏ ਨਿਰਸ ਸੋ ਰਸ ਪਹਿਚਾਨੇ ਹਾਂ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਜਦੋਂ ਆ ਗਿਆ ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਪਰ ਜਿੰਨੀ ਦੇਰ ਤੱਕ ਪੈਦਾ ਨਹੀਂ ਖੁੰਦਾ, ਤਾਂ ਹੀ ਤਾਂ ਸਾਹਿਬ ਨੇ ਬਾਣੀ 'ਚ ਕਿਹਾ ਰਸ ਸੋਇਨਾ ਰਸ ਰੂਪਾਂ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾਂ ਮੰਦਰ, ਰਸ ਮੀਠਾ ਰਸ ਮਾਸ, ਇਹਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ, ਕਿੱਥੇ ਨਾਮ ਟਿਕੇਗਾ। ਅਤੇ ਸੱਚ ਇਹ ਵੇ ਇਹ ਰਸ ਹੀ ਨੇ ਨਾ ਸਾਰੇ। ਹੁਣ ਜੇ ਆਪਾਂ ਇਹਨੂੰ ਥੋੜ੍ਹਾ ਜਿਹਾ ਮੈਂ ਜੋ ਮਹਿਸੂਸ ਕਰਨਾ ਕਿ ਆਪਾਂ ਜੋੜਨ ਵਾਲੇ ਪਾਸੇ ਤੋਰੀਏ, ਛੱਡ ਦੇ ਕਿ ਆਪਣੇ ਆਪ ਜਦੋਂ ਜੁੜ ਜਾਏਗਾ। ਐਵੇਂ ਨਹੀਂ ਸਾ ਬੁੱਲੇ ਨੂੰ ਕਿਹਾ ਉਹਨਾਂ ਕਿ ਉਹ ਬੁੱਲਿਆ ਰੱਬ ਦਾ ਕੀ ਪਾਣਾ, ਇੱਧਰੋਂ ਪੱਟਣਾ ਅਤੇ ਇੱਧਰ ਲਾਣਾ। ਪਰ ਸੱਚ ਇਹ ਵੀ ਜਦੋਂ ਲਾਣਾ ਹੋ ਜਾਏਗਾ ਪੱਟਿਆ ਆਪਣੇ ਆਪ ਹੀ ਜਾਏਗਾ। ਖੈਰ ਆਪਣੇ ਪ੍ਰਕਰਨ ਵਿੱਚ ਰਹਾਂ। ਬਾਬਾ ਫਰੀਦ ਸਾਹਿਬ ਨੂੰ ਇਹ ਗੱਲ ਕਰ ਗਈ ਕਿ ਇੱਕ ਭੋਜਨ ਬਣਾਉਣ ਵਾਲੀ ਦਾਸੀ ਇੰਨੀ ਉੱਚੀ ਅਵਸਥਾ ਵਿੱਚ ਕਿ ਉਹ ਜੀਵ ਦੇ ਰਸ ਤੋਂ ਉੱਪਰ, ਰਸਾਂ ਤੋਂ ਉੱਪਰ ਉੱਠ ਕੇ। ਦੂਜੀ ਘਟਨਾ ਖਾਸ ਕਰਕੇ ਮੌਤ ਨਾਲ ਹੀ ਸੰਬੰਧਿਤ, ਉਹ ਔਰਤ ਜਿਹਦੀ ਪੋਸ਼ਾਕ ਕੱਪੜੇ ਅੱਤ ਦੇ ਸੋਹਣੇ, ਜਿਹਦੀਆਂ ਅੱਖਾਂ 'ਚ ਪਾਉਣ ਵਾਸਤੇ ਸੁਰਮਾ ਰੋਜ਼ ਨਵਾਂ ਪੀਸਿਆ ਜਾਂਦਾ, ਅੱਜ ਗੋਲੀ ਨੇ ਦਾਸੀ ਨੇ ਸਰਮਾ ਸੁਰਮਾ ਪੀਠਾ। ਬਾਬਾ ਸਾਹਿਬ ਕਹਿੰਦੇ ਨੇ ਕਿ ਸੁਰਮਾ ਥੋੜ੍ਹਾ ਜਿਹਾ ਮੋਟਾ ਰਹਿ ਗਿਆ, ਬਰੀਕ ਨਹੀਂ ਹੋਇਆ, ਅਤੇ ਅੱਖਾਂ ਵਿੱਚ ਪਾਇਆ ਮੋਟਾ ਸੁਰਮਾ ਰੜਕਿਆ, ਅੱਖਾਂ ਵਿੱਚ ਲਾਲੀ ਆਈ, ਉਹ ਸੁਰਮਾ ਟਿਕੇ ਨਾ, ਅੱਖਾਂ ਨੂੰ ਤੰਗ ਕਰੇ ਦੁੱਖ ਦੇ। ਅਤੇ ਉਹਨੇ ਦਾਸੀ ਨੂੰ ਕਿਹਾ, ਸਜ਼ਾ ਵੀ ਦਿੱਤੀ ਕਿ ਤੈਨੂੰ ਅਕਲ ਨਹੀਂ ਕਿ ਮੇਰੀਆਂ ਹਰਨ ਵਰਗੀਆਂ ਅੱਖਾਂ ਹਰਨਾਖੀ ਖਾਂ ਮੈਂ, ਤੂੰ ਇੰਨਾ ਮੋਟਾ ਸੁਰਮਾ ਪੀਸਾ ਕਿ ਅੱਜ ਮੇਰੇ ਅੱਖਾਂ ਵਿੱਚ ਲਾਲੀ ਅਤੇ ਸੁਰਮੇ ਦੀ ਧਾਰੀ ਜਰੀ ਨਹੀਂ ਜਾਂਦੀ। ਕਹਿਣ ਲੱਗੇ ਉਸੇ ਵਹਿਸ਼ਿਆ ਦੀ ਜਦੋਂ ਮੌਤ ਦੇਖੀ ਅਤੇ ਉਹਦੀਆਂ ਅੱਖਾਂ ਵਾਲੀ ਥਾਂ ਤੋਂ ਪੁਤਲੀਆਂ ਨਿਕਲ ਗਈਆਂ, ਸਿਰਫ ਖੋੜ ਨੇ ਅਤੇ ਖੋੜਾਂ ਵਿੱਚ ਆ ਕੇ ਪੰਛੀਆਂ ਨੇ ਆਂਡੇ ਦੇ ਦਿੱਤੇ। ਮਨ ਨੇ ਕਿਹਾ ਮਣਾ ਇਹ ਉਹੀ ਬੋਡੀ ਉਹੀ ਖੋਪੜੀ ਏ ਜਿਨ ਲੋਇਣ ਜੱਗ ਮੋਹਿਆ। ਅੱਗੇ ਉਹ ਨਹੀਂ ਕਹਿੰਦੇ ਮੈਂ ਸੁਣਿਆ। ਦੇਖੋ ਇਸ ਘਟਨਾ ਨੂੰ ਆਪਾਂ ਇਨਕਾਰ ਨਹੀਂ ਸਕਾਂਗੇ, ਉਹਨਾਂ ਨਾਲ ਕੋਈ ਘਟਨਾ ਵਾਪਰੀ ਏ। ਉਹ ਕਹਿੰਦੇ ਨੇ ਜਿਨ੍ਹਾਂ ਅੱਖਾਂ ਨੇ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਉਹਨਾਂ ਅੱਖਾਂ ਨੂੰ ਮਰਨ ਤੋਂ ਬਾਅਦ ਮੈਂ ਖੁਦ ਦੇਖਿਆ। ਜਿਨ ਲੋਇਣ ਜੱਗ ਮੋਹਿਆ, ਸ਼ੇ ਲੋਇਣ ਮੈਂ ਡਿੱਠ, ਕੱਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੋਏ ਵਿਖਿੱਠ। ਜਿਹੜੇ ਕੱਜਲੇ ਦੀ ਧਾਰੀ ਨਹੀਂ ਸਨ ਸਹਿੰਦੇ, ਉੱਥੇ ਖੋੜਾਂ ਵਿੱਚ ਆ ਕੇ ਪੰਛੀਆਂ ਨੇ ਆਂਡੇ ਦੇ ਦਿੱਤੇ। ਇਹਨੂੰ ਨੈਗੇਟਿਵ ਨਾਲ ਜਾਣਾ। ਦੇਖੋ ਉਸ ਮਹਾਂਪੁਰਖ ਨੇ ਮੌਤ ਦੀ ਗੱਲ ਕੀਤੀ। ਕੋਈ ਬਾਣੀਕਾਰ ਸਤਿਗੁਰੂ ਦੇ ਬਚਨਾਂ ਵਿੱਚੋਂ ਪੜ੍ਹੋ, ਕਬੀਰ ਸਾਹਿਬ ਨੂੰ ਪੜ੍ਹੋ, ਉਹ ਕਹਿੰਦੇ ਨੇ ਜਬ ਲਗ ਤੇਲ ਦੀਵੈ ਮੁਖ ਬਾਤੀ, ਤਬ ਸੂਜੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ ਰੇ ਬੌਰੇ ਤੋਏ ਗਰੀ ਨਾ ਰੱਖ ਹੈ ਕੋਈ। ਪ੍ਰਮਾਣ ਕੀ ਲਿਆ ਕਿ ਜਿੰਨੀ ਦੇਰ ਤੱਕ ਤੇਲ ਹੈ ਉਨੀ ਦੇਰ ਤੱਕ ਬੱਤੀ ਜਗੇਗੀ, ਜਿੰਨੀ ਦੇਰ ਤੱਕ ਬੱਤੀ ਉਨੀ ਦੇਰ ਤੱਕ ਚਾਨਣ ਹੈ। ਜਬ ਲਗ ਤੇਲ ਦੀਵੈ ਮੁਖ ਬਾਤੀ, ਤਬ ਸੂਜੈ ਸਭ ਕੋਈ, ਤੇਲ ਜਲੈ ਸਵਾਸ ਖਤਮ ਹੋਏ, ਬਾਤੀ ਠਹਿਰਾਨੀ ਜੀਵਨ ਕੀ ਜੋਤ ਬੁੱਝ ਗਈ, ਸੋਨਾ ਮੰਦਰ ਹੋਈ ਖਾਲੀ ਹੋ ਗਿਆ, ਸਰੀਰ ਮੰਦਰ ਖਾਲੀ ਹੋ ਗਿਆ। ਰੇ ਬੋਰੇ ਉਹ ਝੱਲਿਆ ਸਰੀਰ ਨੂੰ ਕਹਿ ਰਹੇ ਨਾ, ਤੋਏ ਗਰੀ ਨਾ ਰੱਖ ਹੈ ਕੋਈ, ਇਹਨਾਂ ਨਹੀਂ ਰੱਖਣਾ, ਤੂੰ ਰਾਮ ਨਾਮ ਜਪ ਸੋਈ। ਮਨ ਨੇ ਕਿਹਾ ਮੇਰੀ ਮਾਂ ਮੇਰੇ ਭਰਾ ਮੇਰੀ ਇਸਤਰੀ। ਕਹਿਣ ਲੱਗੇ ਦਿਓਰੀ ਬੈਠੀ ਮਾਤਾ ਰੋਵੈ, ਦਿਓਰੀ ਦਾ ਅਰਥ ਘਰ ਦੀ ਦਹਿਲੀਜ, ਮਾਈ ਵਿਚਾਰੀ ਪਕੜ ਕੇ ਬਾਂਧ ਜਾਂਦੇ ਨੇ ਘਰ ਦੀ ਡਿਊੜੀ ਤੱਕ ਰੋਂਦੀ ਜਾਂਦੀ ਹੈ। ਦਿਓਰੀ ਬੈਠੀ ਮਾਤਾ ਰੋਵੈ, ਖਟੀਆ ਲੈ ਗਏ ਭਾਈ, ਭਰਾ ਮੰਜੀ ਚੁੱਕ ਕੇ ਬਾਹਰ ਨਿਕਲ ਗਏ। ਕਹਿਣ ਲੱਗੇ ਮਾਂ ਹੁਣ ਸਬਰ ਕਰ, ਅਰਥੀ ਚੁੱਕ ਕੇ ਤੁਰ ਪਏ, ਖਟੀਆ ਲੈ ਗਏ ਭਾਈ, ਲੱਟ ਛਿਟਕਾਏ ਤਿਰਿਆ ਰੋਵੈ ਹੰਸ, ਅਕੇਲਾ ਜਾਈ। ਜੇ ਨਾਮ ਹੋਵੇ ਫਿਰ ਇਕੱਲਾ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਭਗਤ ਰਵਿਦਾਸ ਸਾਹਿਬ ਨੂੰ ਪੁੱਛੋ, ਉਹ ਨਾਸ਼ਵੰਤਾ ਦੀ ਗੱਲ ਕਰਦੇ ਨੇ, ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਪਸੈ ਵਿਚਾਰਾ। ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਨਾਮਦੇਵ ਜੀ ਨੂੰ ਪੁੱਛੋ, ਕਹਿੰਦੇ ਨੇ ਗਹਿਰੀ ਕਰਕੇ ਨੀਵ ਖੁਦਾਈ, ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੋ ਅਧਕਾਈ, ਜਿਨ ਤ੍ਰਿਣ ਧਰ ਮੂੰਡ ਬੁਲਾਏ, ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰਗਰਭ ਕਰਤ ਹੋ ਬਿਨ ਸਜਾਏ ਝੂਠੀ ਦੇਖੀ। ਹੁਣ ਉਹਨਾਂ ਨੇ ਵੀ ਮੌਤ ਦਾ ਜ਼ਿਕਰ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰਵਿਦਾਸ ਸਾਹਿਬ ਦਾ ਵੀ ਅਸੀਂ ਲਿਆ ਹੈ ਪ੍ਰਮਾਣ ਕਿ ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਏ ਘਾਸ ਰਲ ਗਏ ਮਾਟੀ। ਸਾਰੇ ਮਹਾਂਪੁਰਖਾਂ ਨੇ ਤਕਰੀਬਨ ਮੌਤ ਨੂੰ ਜ਼ਰੂਰ ਟੱਚ ਕੀਤਾ, ਕਿਉਂਕਿ ਅੰਤਲਾ ਸਮਾਂ ਜਦੋਂ ਚੇਤੇ ਆ ਜਾਏ ਉਦੋਂ ਬੰਦੇ ਅੰਦਰ ਪਰ ਮਾੜੇ ਫੁਰਨੇ ਨਹੀਂ ਜੀ ਉੱਠਦੇ। ਕਥਾ ਵਾਲੇ ਗੁਰਮੁਖ ਸੁਣਾਉਂਦੇ ਹੁੰਦੇ ਨੇ ਕਿ ਇੱਕ ਨੌਜਵਾਨ ਰੋਜ਼ ਸਾਧੂ ਕੋਲ ਜਾਂਦਾ, ਅਨੇਕਾਂ ਸਵਾਲ ਕਰਦਾ, ਤਰਕ ਕਰਦਾ, ਮਜ਼ਾਕ ਉਡਾਉਂਦਾ, ਉਹ ਬੜਾ ਗਿਆਨ ਨਾਲ ਸਮਝਾਉਂਦੇ ਪਰ ਨਹੀਂ ਸਮਝਿਆ। ਇੱਕ ਦਿਨ ਆਇਆ ਅਤੇ ਜਦੋਂ ਬੋਲਣ ਲੱਗਾ ਸਾਧੂ ਨੇ ਕਿਹਾ, ਬੇਟਾ ਤੇਰੇ ਮਸਤਕ 'ਚ ਕੀ? ਅੱਜ ਮੈਂ ਧਿਆਨ ਨਾਲ ਦੇਖਿਆ, ਇਹ ਤੇਰਾ ਮੱਥਾ? ਹੁਣ ਇੰਨੀ ਕੁ ਗੱਲ ਬੰਦਾ ਕਹਿਦਾ, ਜਿਹੜਾ ਚੋਖਾ ਬੋਲਦਾ ਸੱਚ ਜਾਣੇ, ਉਹਦੇ ਪੈਰ ਪੂਰ ਹੁੰਦੇ ਕੋਈ ਨਹੀਂ, ਬੰਦਗੀ ਤੋਂ ਬਿਨਾਂ ਥੁਰਾਂ ਡੋਲਦਾ। ਉਹਨੇ ਕਿਹਾ, ਮੇਰਾ ਮੱਥਾ? ਉਹਨੇ ਕਿਹਾ, ਨੇੜੇ ਆ, ਨਜ਼ਦੀਕ ਆਇਆ, ਕਹਿੰਦਾ ਤੂੰ ਤਾਂ ਅਗਲੇ ਐਤਵਾਰ ਤੱਕ ਮਰ ਜਾਣਾ ਹੈ, 7 ਦਿਨ ਤੇਰੇ ਰਹਿ ਗਏ, ਪੁੱਛ ਤੇਰਾ ਸਵਾਲ। ਬਸ ਇੱਕੋ ਦਮ ਕਹਿੰਦੇ ਨੇ ਚਿਹਰੇ ਦਾ ਰੰਗ ਵੀ ਤਬਦੀਲ ਅਤੇ ਬੋਲ ਵੀ ਇੱਕੋ ਦਮ ਲੜ ਖੜਾਉਣ ਲੱਗ ਪਈ, ਜ਼ਬਾਨ ਥਿੜਕਣ ਲੱਗ ਪਈ। ਉਹਨਾਂ ਕਿਹਾ, ਕੋਈ ਸਵਾਲ? ਕਹਿੰਦਾ, ਨਹੀਂ ਬਾਬਾ ਸੱਚੀ ਮੁੱਚੀ ਤੂੰ ਝੂਠ ਤਾਂ ਨਹੀਂ ਬੋਲਦਾ? ਉਹ ਘੜੀ ਪੁੱਛੇ ਪਿੱਛੇ ਉਹ ਕਹਿੰਦਾ, ਮੈਂ ਸੱਚ ਕਹਿ ਰਿਹਾ, ਅੱਜ ਤੋਂ 7ਵੇਂ ਦਿਨ ਤੇਰੀ ਅਰਥੀ ਉੱਠ ਜਾਏਗੀ। ਸੱਚ ਇਹ ਵਿੱਚ ਛਾਲਾਂ ਮਾਰਦਾ ਪੌੜੀਆਂ ਚੜਿਆ ਚੁਬਾਰੇ ਦੀਆਂ, ਅਤੇ ਜਦੋਂ ਉਤਰਿਆ ਅੰਝ ਜਿਵੇਂ ਸੱਚਮੁੱਚ 100 ਸਾਲ ਦਾ ਬਜ਼ੁਰਗ ਉਤਰਦਾ ਹੋਵੇ। ਮੈਂ ਸੰਖੇਪ ਜੀ ਗੱਲ ਕਰਾਂ, ਕੰਨ ਰਸਨਾ। ਵਾਪਸ ਘਰ ਗਿਆ, ਪਰਿਵਾਰ ਦੇ ਜੀਆਂ ਨੂੰ ਕਹਿੰਦਾ, ਮੈਂ ਮਰ ਜਾਣਾ ਹੈ, ਮੇਰੀ ਮੌਤ ਨੇੜੇ ਆ ਗਈ। ਕਹਿੰਦਾ, ਜਿਨ੍ਹਾਂ ਬੰਦਿਆਂ ਨਾਲ ਮੈਂ ਰੁੱਸਿਆ ਵਾਂ, ਗੁੱਸਾ ਕੀਤਾ, ਉਹਨਾਂ ਨੂੰ ਬੁਲਾਓ। ਜਿਨ੍ਹਾਂ ਨਾਲ ਰੁੱਸਿਆ ਸੀ ਉਹਨਾਂ ਨੂੰ ਮਨਾ ਲਿਆ। ਕੋਈ ਖਾਣ ਦੀ ਗੱਲ ਕਰਨ, ਕਹਿੰਦਾ ਨਹੀਂ। ਕੋਈ ਪੀਣ ਦੀ ਗੱਲ ਕਰਨ, ਨਹੀਂ। ਪਾਣ ਦੀ ਕੁਛ ਨਹੀਂ ਚੰਗਾ ਲੱਗਦਾ। ਕਹਿੰਦੇ ਨੇ, ਜਦੋਂ 7ਵਾਂ ਦਿਨ ਆਇਆ ਘਰ ਦੇ ਜੀ ਕੋਲ ਮੰਜੇ 'ਤੇ ਪਹਿਲਾਂ ਹੀ ਡਿੱਗ ਪਿਆ। ਇਹ ਵੀ ਤਾਂ ਰੱਬ ਦਾ ਸ਼ੁਕਰ ਹੈ, ਉਹਨੇ ਮੌਤ ਦੀ ਚਿੱਠੀ ਸਾਰਿਆਂ ਦੀ ਜੇਬ 'ਚ ਪਾਈ ਹੈ, ਪਰ ਉਹਨੂੰ ਇਕੱਲਾ ਪਤਾ ਹੈ। ਜੇ ਸਾਨੂੰ ਪਤਾ ਹੋਵੇ, ਮਰਨ ਤੋਂ ਪਹਿਲਾਂ ਹਸਪਤਾਲ ਭਰੇ ਜਾਣ, ਬੰਦਾ ਮਾਨਸਿਕ ਤੌਰ 'ਤੇ ਡਿੱਗ ਪਵੇਗਾ। ਉਹਨੇ ਆਪਣੀ ਕੋਲ ਰੱਖੀ, ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਕਿ ਉਹਨੇ ਇਸ ਦੇਹ ਨੂੰ ਵੀ ਖਬਰ ਕੋਈ ਨਹੀਂ ਦਿੱਤੀ ਵੀ ਮੈਂ ਕਿੱਦਣ ਜਾਣਾ ਹੈ। ਧੰਨ ਕਹੇ ਤੂੰ ਵਸ ਮੈਂ ਨਾਲੇ ਮਾਰੂ, ਪ੍ਰਹਿ ਸੁਖਵਾਸੀ ਬਾਲ ਗੋਪਾਲੇ, ਤੁਝ ਬਿਨਾਂ ਖੋਂ ਕਿਤੇ ਨਾ ਲੇਖੈ ਵਚਨ ਦੇ, ਛੋੜ ਨਾ ਜਸ ਆਖੇ। ਅੱਗੋਂ ਆਤਮਾ ਕਹਿੰਦਾ, ਭੋਲੀਏ ਕਾਇਆ ਕਿਹੜੇ ਭੁਲੇਖੇ 'ਚ ਕਹਿ, ਫਿਰ ਕਹਿਆ ਕੋ ਹੁਕਮੀ ਬੰਦਾ, ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ, ਜਿੱਚਰ ਰਾਖੇ ਤਿੱਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊੜ ਸਿਧਾ ਸਾਖੇ। ਮੈਂ ਤਾਂ ਉਨੀ ਦੇਰ ਤੱਕ ਉਹਨੇ ਰੱਖਿਆ ਅਖੀਰਲੇ ਬਚਨ, ਮੈਂ ਸਿਰਫ ਇੱਕ ਤੁੱਕ ਲੈ ਲੈਂਦਾ। ਕਹਿਣ ਲੱਗੇ, ਆਈ ਆ ਗਿਆ ਪਿਰੋਂ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ, ਸਲਾਹੀ ਨੇ ਪੁੱਛੀ, ਕਾਇਆ ਨੂੰ ਪੁੱਛਿਆ। ਇੱਕ ਬੰਦਾ ਕਿ 2 ਸਾਲ 4 ਸਾਲ ਨਾਲ ਰਹੇ ਅਤੇ ਆਪਾਂ ਵਿਛੜਦੇ ਉਹਦੇ ਨਾਲ ਸਲਾਹ ਕਰਨੇ ਹਾਂ, ਇਸ ਕਾਇਆ ਵਿੱਚ 100 ਸਾਲ ਵੀ ਆਤਮਾ ਟਿਕੀ ਰਹੇ, ਜਿੱਦਣ ਉਹਨੇ ਛੱਡ ਕੇ ਜਾਣਾ ਕਿਸੇ ਮਹਾਂਪੁਰਖ ਨੂੰ ਤਾਂ ਪਤਾ ਚੱਲ ਦੂ, ਆਮ ਦੁਨੀਆਦਾਰ ਨੂੰ ਪਤਾ ਹੀ ਨਹੀਂ। ਕਹਿੰਦੇ, ਰਾਤ ਚੰਗਾ ਭਲਾ ਸੁੱਤਾ, ਸਵੇਰੇ ਤਾਂ ਉੱਠੇ ਨੇ, ਸਵੇਰੇ ਕੋਈ ਨਹੀਂ ਉਹਦੀ ਸਿਰੇ ਚੜ੍ਹੀ ਸਲਾਹ। ਆਈ ਆ ਗਿਆ ਪਿਰੋਂ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਖਾਇਆ, ਊੜ ਸਧਾਇਓ ਛੂਟਰ ਮਾਟੀ ਦੇਖ ਨਾਨਕ ਮਿਥਨ ਮੁਹਾਸਾ ਖੇ। ਝੂਠ ਹੈ ਸਾਹਿਬ ਗੁਰੂ ਤੇਗ ਬਹਾਦੁਰ ਸੱਚੇ ਪਾਤਸ਼ਾਹ, ਉਹਨਾਂ ਨੂੰ ਪਤਾ ਹੈ ਕਿ ਵੱਡਾ ਸਾਕਾ ਹੋਣਾ ਹੈ, ਵੱਡਾ ਸਾਕਾ ਮੌਤ ਨਾਲ ਸੰਬੰਧਿਤ ਹੈ। ਰਾਤ ਵੀ ਮੈਂ ਅਰਜ਼ ਕਰਕੇ ਆਇਆ, ਉਹਨਾਂ ਨੇ ਤਨ ਵਿੱਚ ਰਹਿ ਕੇ ਬੰਦਗੀ ਕੀਤੀ, ਪਰ ਇਹ ਵੀ ਪਤਾ ਹੈ ਕਿ ਮੌਤ ਆਖਰੀ ਹਥਿਆਰ ਹੈ ਦੁਸ਼ਮਣ ਲਈ, ਅਤੇ ਇਹ ਵੀ ਪਤਾ ਜਿਹੜਾ ਮੌਤ ਵਿੱਚ ਅਡੋਲ ਰਹਿ ਗਿਆ ਉਹਦੇ ਸਰੀਰ ਦੇ ਮਰਨ ਨਾਲ ਉਹ ਕਦੀ ਮਰਦਾ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਨੇ ਵਾਰ ਵਾਰ ਮੌਤ ਅਤੇ ਨਾਸ਼ਵਾਨਤਾ ਦੀ ਗੱਲ ਕੀਤੀ, ਪਰ ਮੈਂ ਥੋੜ੍ਹੀ ਜਿਹੀ ਇੱਥੋਂ ਇੱਕ ਅਰਜ਼ ਜਿਹੜੀ ਅੱਜ ਕਰਨੀ ਚਾਹੁੰਦਾ। ਅਸੀਂ ਹਜ਼ੂਰ ਦੇ ਬਚਨ ਪੜ੍ਹਦੇ ਹਾਂ ਕਿ ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ, ਇਨ ਮੈਂ ਕੱਚ ਸੰਗੀ ਨਖੀ ਨਾਨਕ ਸਾਚੀ ਚਾਹਨ, ਕਹਿੰਦੇ ਨੇ ਕੋਈ ਤੇਰਾ ਨਹੀਂ, ਘਰ ਕੀ ਨਾਰ ਬਹੁਤ ਹਿੱਤ ਜਾ ਸਿਉ, ਸਦਾ ਰਹਿਤ ਸੰਗ ਲਾਗੀ ਜਾਬੀ ਖੰਸ ਤਜੀ, ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਮਾਤ ਪਿਤਾ ਸੁਤ ਬੰਧ ਜਨ ਹਿਤ ਜਾਸਿਓ ਕੀਨਾ, ਜੀਓ ਛੂਟਿਓ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ। ਆਹ ਹੈ ਸੰਸਾਰ ਦੀ ਹਕੀਕਤ, ਡਾਰ ਅਗਨ ਮੈਂ ਦੀਨਾ। ਪਰ ਨਾਲ ਇੱਕ ਬਚਨ ਕੀਤਾ, ਕਹਿਣ ਲੱਗੇ ਹੁਣ ਆਪਾਂ ਕਹਾਂਗੇ ਵੀ ਜਿਹੜਾ ਆਇਆ ਉਹਨੇ ਕਥਾ ਇਹੀ ਕਰਨੀ, ਸ਼ਬਦ ਹੀ ਪੜ੍ਹਨਾ, ਮੌਤ ਮੌਤ। ਉਹਨਾਂ ਕਿਹਾ ਮੈਂ ਤੈਨੂੰ ਇਸ ਕਰਕੇ ਚੇਤੇ ਕਰਾਉਣਾ ਕਿ ਤੈਨੂੰ ਰੱਬ ਚੇਤੇ ਰਹਿ ਜਾਏ, ਪਰ ਇੱਕ ਗੱਲ ਤੈਨੂੰ ਕਹਾਂ ਕਿ ਜਿਸ ਪਰਮਾਤਮਾ ਨੇ ਤੈਨੂੰ ਤਨ ਦਿੱਤਾ ਹੈ, ਤਨ ਧਨ ਦਿੱਤਾ ਹੈ, ਤੈਨੂੰ ਦੌਲਤ ਦਿੱਤੀ ਹੈ ਅਤੇ ਸੋਹਣਾ ਘਰ ਦਿੱਤਾ, ਨਾਸ਼ਵੰਤ ਜ਼ਰੂਰ ਹੈ ਪਰ ਇਹਦੇ ਵਿੱਚ ਖਚਤ ਨਾ ਹੋ, ਜਿੰਨੇ ਸਭ ਕੁਝ ਤੈਨੂੰ ਦਿੱਤਾ ਬਸ ਇੱਕ ਕੰਮ ਕਰੋ, ਉਸ ਦੇਣ ਵਾਲੇ ਦਾਤੇ ਦੀ ਬੰਦਗੀ ਸ਼ੁਰੂ ਕਰ ਦੇ। ਹਜ਼ੂਰ ਨੇ ਇਹ ਵੀ ਕਿਹਾ ਨਾ, ਤਨ 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 ਧਨ ਸੰਪੈ ਸੁਖ ਦਿਓ, ਅਰਜੇ ਨੀਕੇ ਧਾਮ। ਸੋਹਣਾ ਘਰ ਦਿੱਤਾ, ਸੋਹਣਾ ਤਨ ਦਿੱਤਾ, ਤੈਨੂੰ ਧਨ ਦੀ ਕਮੀ ਨਾ ਆਉਣ ਦਿੱਤੀ, ਹਰ ਪਦਾਰਥ ਤੇਰੀ ਝੋਲੀ 'ਚ ਪਾ ਦਿੱਤਾ, ਬਸ ਇੱਕ ਕੰਮ ਕਰ ਮੇਰੇ ਮਨ ਕਿ ਉਸ ਪਰਮਾਤਮਾ ਨੂੰ ਚੇਤੇ ਕਰ ਜਿਹਨੇ ਤੈਨੂੰ ਸਭ ਕੁਝ ਦਿੱਤਾ ਹੈ। ਆਓ ਅਸੀਂ ਇਸੇ ਨੁਕਤੇ ਨੂੰ ਲੈਣਾ ਹੈ। ਗੁਰੂ ਤੇਗ ਬਹਾਦਰ ਇਹ ਨਹੀਂ ਕਹਿ ਰਹੇ ਘਰ ਨੂੰ ਅੱਗ ਲਾ ਦੇ, ਧਨ ਨੂੰ ਨਾ ਕਮਾ, ਉਹ ਕਹਿੰਦੇ ਨੇ ਖਚਤ ਨਾ ਹੋ, ਜਿਹਨੇ ਦਿੱਤਾ ਉਹਦਾ ਸ਼ੁਕਰ ਕਰੀ ਜਾ, ਜਿਹਨੇ ਤੇਰੀ ਝੋਲੀ 'ਚ ਦਾਤਾਂ ਪਾਈਆਂ ਨੇ, ਨਾਲ ਨਹੀਂ ਜਾਣੇ ਪਰ ਤੂੰ ਉਹਨੂੰ ਯਾਦ ਕਰ ਕਿ ਸਭ ਸੁਖ ਦਾਤਾ ਰਾਮ ਕਹਿ ਦੂਸਰ ਨਾਹਿਨ ਕੋਏ, ਜਾਂ ਜਗਤ ਭਿਖਾਰੀ ਫਿਰਤ ਕਹਿ ਸਭ ਕੋ ਦਾਤਾ ਰਾਮ, ਕਹੋ ਨਾਨਕ ਮਨ ਸਿਮਰ ਤੇ ਪੂਰਨ ਹੋਵੇ ਕਾਮ। ਹੁਣ ਪੂਰਨ ਹੋਵੇ ਕਾਮ ਤਾਂ ਸੰਸਾਰ ਦੇ ਵੀ, ਇਹ ਨਹੀਂ ਕਹਿ ਰਹੇ ਵੀ ਤੂੰ ਕੰਮ ਨਾ ਕਰ, ਕਹਿੰਦੇ ਤੇਰੇ ਕੰਮ ਪੂਰਨ ਹੋਣਗੇ ਜਿਸ ਦਾਤੇ ਨੇ ਤੇਰੀ ਝੋਲੀ 'ਚ ਦਾਤਾਂ ਪਾਈਆਂ ਨੂੰ ਚੇਤੇ ਕਰ। ਬਸ ਆ ਚਾਰ ਕੁ ਬਚਨ ਨੇ, ਇੱਕ ਤਨ, ਦੂਜਾ ਧਨ, ਤੀਜੀ ਸੰਪੈ ਬਾਕੀ ਸੰਪਤੀ, ਅਤੇ ਚੌਥਾ ਨੀਕੇ ਧਾਮ। ਸੋਹਣਾ ਜਿਹਨੇ ਘਰ ਦਿੱਤਾ, ਤੈਨੂੰ ਤਨ ਦਿੱਤਾ ਪਰਮਾਤਮਾ ਨੇ, ਇਹ ਦੁਰਲੱਭ ਹੈ, ਬੜੀ ਮੁਸ਼ਕਲ ਨਾਲ ਮਿਲਿਆ। ਅਤੇ ਇਹ ਮੈਂ ਜ਼ਿਆਦਾ ਸ਼ਬਦ ਦੁਹਰਾਉਣਾ ਨਹੀਂ, ਕਿਉਂਕਿ ਅਕਸਰ ਇਹਦੀ ਵਿਚਾਰ ਬਾਣੀ ਦੇ ਲੜੀਵਾਰ ਬਚਨਾਂ ਵਿੱਚ ਕਿਤੇ ਨਾ ਕਿਤੇ ਜ਼ਰੂਰ ਆਉਂਦੀ ਹੈ। ਇਹ ਕਿਉਂ ਕਹਿ ਦਿੱਤਾ ਤਨ ਦਿੱਤਾ, ਅਤੇ ਨਾਲ ਇਹ ਵੀ ਕਹਿ ਦਿੱਤਾ ਭਾਈ ਇਹ ਤਨ ਤਾਂ ਗਰਭ ਕਰਤਾ ਹੈ, ਦੇਖ ਅਸੀਂ ਪੜ੍ਹਿਆ ਬਿਨਸੈ ਛਿਨ ਮੈਂ ਮੀਤ, ਉਸ ਪਰਮਾਤਮਾ ਨੇ ਤਰਸ ਕਰਕੇ ਸਾਨੂੰ ਇਹ ਤਨ ਦਿੱਤਾ। ਇੱਕ ਬਚਨ ਅਸੀਂ ਲੈ ਲੈਣਾ ਕਿਉਂ ਨੂੰ ਚੇਤੇ ਕਰਨਾ। ਦੇਖੋ ਬਾਣੀ ਦੋ ਗੱਲਾਂ ਨੂੰ ਸਾਨੂੰ ਬਹੁਤ ਚੇਤੇ ਕਰਾਉਂਦੀ, ਇੱਕ ਬੀਤੇ ਨੂੰ ਅਤੇ ਇੱਕ ਅੰਤ ਨੂੰ। ਫਿਰ ਬੇਨਤੀ ਸਮਝਿਓ, ਦੋ ਅੱਗਾਂ ਚੇਤੇ ਕਰਾਉਂਦੀ ਬਾਣੀ, ਇੱਕ ਮਾਂ ਦੇ ਉਧਰ ਦੀ ਅੱਗ ਚੇਤੇ ਕਰਾਉਂਦੀ ਹੈ ਅਤੇ ਦੂਜੀ ਮੌਤ ਦੀ ਬਲਦੀ ਹੋਈ ਚਿਖਾ ਚੇਤੇ ਕਰਾਉਂਦੀ ਹੈ। ਇਹੀ ਨਾ ਦੋਵੇਂ ਅੱਗਾਂ ਚੇਤੇ ਕਰਾਉਂਦੀ। ਮਹਾਰਾਜ ਕਹਿੰਦੇ ਨੇ ਜਿਹਨੇ ਤਨ ਦਿੱਤਾ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਜਿਹਨੇ ਤਨ ਦਿੱਤਾ ਉਹਨੂੰ ਚੇਤੇ ਕਰ। ਆਹੋ ਅਸੀਂ ਇੱਕ ਬਚਨ ਬਾਣੀ 'ਚੋਂ ਲਈਏ ਗੁਰੂ ਅਰਜਨ ਦੇਵ ਦਾ, ਹੋ ਸਕਦਾ ਆਪਨੇ ਵਿਚਾਰ ਸੁਣੀ ਹੋਵੇ। ਉਸ ਪੂਰੇ ਸ਼ਬਦ ਨੂੰ ਚਾਰ ਪੰਜ ਤੁਕਾਂ ਨੇ ਕਿ ਇੰਧਨ ਤੇ ਬੈਸੰਤਰ ਭਾਗੈ, ਮਾਟੀ ਕੋ ਜਲ ਦਹਿ ਦਿਸ਼ ਤਿਆਗੈ, ਜਿਹਨੇ ਤਨ ਦਿੱਤਾ ਉੱਪਰ ਚਰਨ ਤਲੈ ਆਕਾਸ਼, ਘੱਟ ਮੈਂ ਕੀਨੋ ਸਿੰਧ ਪ੍ਰਗਾਸ਼, ਪ੍ਰਥਮੈ ਮੱਖਣ ਪਾਛੈ ਦੂਧ ਮੈਲੋ ਕੀਨੋ ਸਾਬਣ ਸੂਦ। ਮੇਰਾ ਖਿਆਲ ਹੈ ਪੜ੍ਹੇ ਲਿਖੇ ਬੰਦੇ ਜਦੋਂ ਸ਼ਬਦ ਦੀ ਡੂੰਘਾਈ 'ਚ ਜਾਣਗੇ, ਜਿਹੜੇ ਕਹਿੰਦੇ ਨੇ ਦੁਨੀਆ ਬੜੀ ਅੱਗੇ ਚਲੀ ਗਈ, ਜਿਹੜੀ ਫਿਜ਼ੀਕਲ ਸਾਇੰਸ ਬਾਬੇ ਨੇ ਦੱਸੀ ਹੈ ਸਾਇੰਸ ਉਹਦੇ ਅੱਗੇ ਝੁੱਕ ਜਾਏਗੀ ਜੋ ਬਾਣੀ ਦੱਸਿਆ। ਹੁਣ ਇੰਧਨ ਤੇ ਬੈਸੰਤਰ ਭਾਗੈ, ਤੈਨੂੰ ਤਨ ਦਿੱਤਾ, ਇਹ ਤਨ ਦਿੱਤੇ ਦਾ ਅਰਥ ਕੀ ਸੀ? ਇਕੱਲਾ ਜਨਮ ਹੋਇਆ, ਇੰਧਨ ਇਹਦੇ ਅੱਖਰੀ ਅਰਥ ਸਾਰੇ ਇੰਧਨ ਦਰਤ ਜਾਣਦੇ ਆ, ਬਾਲਣ ਲੱਕੜ, ਬਲਣ ਵਾਲੀ ਜਵਲਨ ਚੀਰ ਪਦਾਰਥ ਕੋਈ ਵੀ ਹੋਵੇ ਜਵਲਨਸ਼ੀਲ। ਕਹਿੰਦੇ ਨੇ ਸੁੱਕੀ ਲੱਕੜ ਹੋਵੇ ਉਹਨੂੰ ਅੱਗ ਦੀ ਤੀਲੀ, ਮਾਚਿਸ ਦੀ ਤੀਲੀ ਲਾਈਏ, ਅਤੇ ਕਦੀ ਲੱਕੜ ਨੇ ਕਿਹਾ ਨਾ ਕਿ ਮੈਂ ਇਸ ਅੱਗ ਨਾਲ ਨਹੀਂ ਜਲਣਾ ਕਿਉਂਕਿ ਮੇਰੇ ਕੋਲੋਂ ਅੱਗ ਡਰਦੀ, ਅਤੇ ਜਾਂ ਦੀਆ ਸਲਾਈ ਮੱਚਦੀ ਕੋਈ ਉਸ ਨਿੱਕੀ ਜਿਹੀ ਸੀਖ ਨੇ ਕਿਹਾ ਕਿ ਨਾ ਨਾ ਮੈਨੂੰ ਲੱਕੜ ਦੇ ਨੇੜੇ ਨਾਲ ਜਾਇਓ, ਮੈਨੂੰ ਡਰ ਲੱਗਦਾ। ਬਸ ਇੱਕ ਵਾਰੀ ਲਾਣ ਦੀ ਦੇਰ ਹੈ, ਇੱਕ ਤੀਲੀ ਲੱਗ ਜਾਏ ਅਤੇ ਇੱਕੋ ਦਮ ਸਾਰੀ ਲੱਕੜ ਸੁੱਕੀ ਅੱਗ ਜਾਂ ਜਵਲਨਸ਼ੀਲ ਤੇਲ ਹੋਵੇ, ਪੈਟਰੋਲ ਹੋਵੇ, ਗੈਸ ਹੋਵੇ, ਭਾਂਬੜ ਮੱਚ ਜਾਂਦੇ ਨੇ। ਪਰ ਗੁਰੂ ਅਰਜਨ ਦੇਵ ਕਹਿੰਦੇ ਨੇ ਉਹਦਾ ਸ਼ੁਕਰ ਕਰ, ਹੋਏ ਬਾਲਣ ਸੀ ਬੜਾ ਸੁੱਕਾ ਅਤੇ ਅੱਗੇ ਦੇ ਨੇੜੇ ਨਾ ਆਈ। ਅਜੇ ਸਿਰਫ ਅੱਖਰੀ ਅਰਥ ਨੇ, ਇੰਧਨ ਤੇ ਬੈਸੰਤਰ ਭਾਗ ਹੈ, ਮਾਟੀ ਕੋ ਜਲ ਦਹਿ ਦਿਸ਼ ਤਿਆਗ ਹੈ, ਮਿੱਟੀ ਉਹਦੇ 'ਚ ਪਾਣੀ ਹੈ। ਹੁਣ ਕਈਆਂ ਨੇ ਅਰਥ ਕੀਤੇ ਵੀ ਧਰਤੀ ਦੇ ਚਾਰ ਚੁਫੇਰੇ ਪਾਣੀ ਪਰ ਇੱਥੇ ਦਹਿ ਦਿਸ਼ਕਿਆ ਹੈ, ਇਹਦਾ ਮਤਲਬ ਉੱਤੇ ਵੀ ਅਤੇ ਥੱਲੇ ਵੀ ਪਾਣੀ। ਹੁਣ ਇੱਕ ਮਿੱਟੀ ਦਾ ਨਿੱਕਾ ਜਿਹਾ ਆਪ ਟੁਕੜਾ ਲੈ ਲਓ ਕੱਚੀ ਮਿੱਟੀ ਦਾ, ਉਹਨੂੰ ਪਾਣੀ ਵਿੱਚ ਡਬੋ ਦਿਓ ਜਿਹਦੇ ਦਸੇ ਪਾਸੇ ਪਾਣੀ ਹੋਵੇ ਅਤੇ ਉਹ ਗਲ ਜਾਏਗਾ, ਖੁਰ ਜਾਏਗਾ। ਕਹਿਣ ਲੱਗੇ ਦੇਖੋ ਕਿ ਦਸੀ ਪਾਸੀ ਪਾਣੀ ਹੈ ਅਤੇ ਮਿੱਟੀ ਦਾ ਟੁਕੜਾ ਪਿਆ, ਪਾਣੀ ਉਹਨੂੰ ਗਾਲਦਾ ਵੀ ਨਹੀਂ ਪਿਆ। ਇੰਧਨ ਤੇ ਬੈਸੰਤਰ ਭਾਗੈ, ਮਾਟੀ ਕੋ ਜਲ ਦਹਿ ਦਿਸ ਤਿਆਗੈ, ਉੱਪਰ ਚਰਨ ਤਲੈ ਆਕਾਸ਼, ਪੈਰ ਉੱਤੇ ਨੇ ਅਤੇ ਗਗਨ ਦਮਾਮਾ ਥੱਲੇ ਹੈ, ਦਸਮ ਥੱਲੇ ਹੈ, ਸਿਰ ਥੱਲੇ ਹੈ, ਘੱਟ ਮੈਂ ਕਿਨੋ ਸਿੰਧ ਪ੍ਰਗਾਸ਼। ਕਹਿਣ ਲੱਗੇ ਇੱਕ ਘੜੇ ਵਿੱਚ ਘੜਾ, ਉਸ ਘੜੇ ਵਿੱਚ ਪਰਮਾਤਮਾ ਬੈਠਾ ਹੈ। ਫਿਰ ਇਹਦੀ ਗਹਿਰਾਈ 'ਚ ਜਾਈਏ ਕਿ ਪ੍ਰਥਮ ਹੈ ਮਾਖਣ, ਪਹਿਲਾਂ ਸੀ ਕੇਵਲ ਮੱਖਣ, ਪਾਛ ਹੈ ਦੂਧ, ਉਸ ਪਰਮਾਤਮਾ ਨੇ ਕਿਰਪਾ ਕੀਤੀ ਮੱਖਣ ਤੋਂ ਦੁੱਧ ਬਣਾ ਦਿੱਤਾ। ਪਰ ਆਪਾਂ ਜੇ ਤਰਕ ਕਰਾਂਗੇ ਕਹਾਂਗੇ ਦੁੱਧ ਤੋਂ ਤਾਂ ਮੱਖਣ ਬਣਦਾ ਦੇਖਿਆ, ਪਰ ਮੱਖਣ ਤੋਂ ਦੁੱਧ ਬਣ ਗਿਆ? ਪ੍ਰਥਮ ਹੈ ਮਾਖਣ, ਪਾਛ ਹੈ ਦੂਧ, ਮੈਲੋ ਕੁਇਨੋ ਸਾਬਣ ਸੂਤ, ਜਿਹੜਾ ਮੈਲਾ ਸੀ ਨਾ ਇਸ ਤਰ੍ਹਾਂ ਚਿੱਟਾ ਨਿਕਲ ਆਇਆ ਜਿਵੇਂ ਸਾਬਣ ਮਾਰ ਕੇ ਕੱਪੜਾ ਚਿੱਟਾ ਨਿਕਲ ਆਉਂਦਾ। ਹੁਣ ਇਸ ਨੇ ਆਖਰੀ ਅਰਥ, ਪਰ ਇਹਦੇ ਅਰਥ ਤਨ 'ਤੇ ਨੇ। ਇੰਧਨ 'ਤੇ ਬੈਸੰਤਰ ਭਾਗੈ, ਆਹ ਤੇਰੇ ਸਰੀਰ ਦੀਆਂ ਖੱਡੀਆਂ, ਜਦੋਂ ਮਾਤਾ ਦੇ ਉਦਰ ਵਿੱਚ ਨਿਵਾਸ ਹੈ, ਖੱਡੀਆਂ ਬਾਲਣ ਨੇ, ਵਾਲ ਕੇਸ ਜਿਹੜੇ ਨੇ ਇਹ ਘਾਸ ਦੀ ਤਰ੍ਹਾਂ ਨੇ, ਹਾੜ ਜਰੈ ਜਿਉਂ ਲਾਕਰੀ, ਕੇਸ ਜਰੈ ਜਿਉਂ ਘਾਸ, ਇਹ ਜਗ ਜਲਤਾ ਦੇਖ ਕੇ ਭਇਓ ਕਬੀਰ ਉਦਾਸ। ਮਾਂ ਦੇ ਉਦਰ ਵਿੱਚ ਛੋਟੀਆਂ ਛੋਟੀਆਂ ਖੱਡੀਆਂ, ਇਹ ਮਾਨੋ ਸੁੱਕੇ ਲੁੱਕ ਦੀਆਂ ਲੱਕੜਾਂ ਨੇ, ਪਰਮਾਤਮਾ ਨੇ ਕਿਰਪਾ ਕੀਤੀ ਇੰਧਨ 'ਤੇ, ਬਾਲਣ ਅੰਦਰ ਮੌਜੂਦ ਹੈ ਅਤੇ ਅੱਗ ਵੀ ਅੰਦਰ ਹੈ, ਪਰ ਪਰਮਾਤਮਾ ਨੇ ਕਿਹਾ ਖਬਰਦਾਰ ਆਹ ਜਿਹੜੀ ਲੱਕੜ ਪਲਦੀ ਪਈ ਇਹਨੂੰ ਅੱਗ ਨਹੀਂ ਸਾੜ ਸਕਦੀ। ਇੰਧਨ 'ਤੇ ਬੈ ਮਾਤ ਗਰਭ ਮੈਂ ਆਪਣ ਸਿਮਰਨ ਦੇ, ਜਿਹਨੂੰ ਅਸੀਂ ਬਾਣੀ 'ਚ ਪੜ੍ਹਦੇ ਹਾਂ ਕਿ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋਂ ਵਿਸਾਰੀਐ, ਮਨੋਂ ਕਿਉਂ ਵਿਸਾਰੀਐ, ਏਵੜ ਦਾਤਾ ਜੇ ਅਗਨ ਮੈਂ। ਇੰਧਨ 'ਤੇ ਬੈ ਸੰਤਰ ਭਾਗ ਹੈ, ਉੱਥੇ ਅੱਗ ਡਰਦੀ ਹੈ, ਨੇੜੇ ਨਹੀਂ ਲੱਗਦੀ ਹੈ ਸਰੀਰ ਦੇ। ਔਰ ਕੀ ਬਾਤ ਕਹਾਂ ਕਹਿ ਤੋ ਸੋ ਪੇਟ ਹੀ ਕੇ ਪੱਟ ਬੀਚ ਬਚਾਵੈ। ਇੰਧਨ 'ਤੇ ਬੈਸੰਤਰ ਭਾਗੈ, ਨਿੱਕਾ ਜਿਹਾ ਸਰੀਰ, ਕੋਮਲ ਜੀਆਂ ਖੱਡੀਆਂ, ਨਿੱਕਾ ਨਿੱਕਾ ਜਿਹਾ ਪਤਲਾ ਜਿਹਾ ਮਾਸ, ਪਰਮਾਤਮਾ ਨੇ ਮਾਂ ਦੇ ਉਦਰ ਦੀ ਅੱਗ ਵਿੱਚ ਇਸ ਬਾਲਣ ਨੂੰ ਸੜਨ ਨਹੀਂ ਦਿੱਤਾ। ਗੁਰੂ ਤੇਗ ਬਹਾਦਰ ਕਹਿੰਦੇ ਨੇ ਚੇਤੇ ਕਰਕਾ ਜਿਹਨੇ ਤਨ ਬਣਾਇਆ, ਤੈਨੂੰ ਤਨ ਦਿੱਤਾ, ਤਨ ਦਿੱਤਾ। ਉਸ ਤੋਂ ਅਗਲਾ ਬਚਨ, ਮਾਟੀ ਕੋ ਜਲ ਦਹਿ ਦਿਸ ਤਿਆਗੈ, ਖੈ ਇਹ ਮਿੱਟੀ, ਮਿੱਟੀ ਦੇ ਪੁਤਲੇ, ਇਹਦੇ ਦਸੇ ਪਾਸੇ ਪਾਣੀ ਪਰਮਾਤਮਾ ਨੇ, ਉਹ ਵੀ ਮਾਂ ਦਾ ਉਦਰ, ਇਹਦੇ ਚਾਰ ਚੁਫੇਰੇ ਦਸ ਪਾਸੇ ਪਾਣੀ, ਪਰ ਉਸ ਪਾਣੀ ਵਿੱਚ ਪਿਆ ਹੋਇਆ ਚਮੜੀ ਗਲੀ ਨਹੀਂ। ਉਂਝ ਬਾਹਰ ਪਾਣੀ 'ਚ ਤੁਸੀਂ 2 ਘੰਟੇ ਕੱਪੜੇ ਬੀਬੀਆਂ ਧੋਂਦੀਆਂ ਨੇ, 5-7 ਘੰਟੇ ਕਿਤੇ ਕੱਪੜੇ ਧੋਵੋ ਅਤੇ ਹੱਥ ਦੀਆਂ ਜਿਹੜਾ ਚਮੜੀ ਹੈ ਨਾ ਉਹ ਵੀ ਚਿੱਟੀ ਖੋ ਕੇ ਉੱਭਰ ਜਾਂਦੀ ਹੈ, ਉਹ ਵੀ ਵੱਖ ਹੋਣ ਲੱਗ ਪੈਂਦੀ ਹੈ। ਮਹਾਰਾਜ ਕਹਿੰਦੇ ਨੇ ਇਹ ਨਿੱਕਾ ਜਿਹਾ ਇੱਕ ਮਿੱਟੀ ਦਾ ਡਲਾ ਪਿਆ ਸੀ, ਦਸੇ ਪਾਸੇ ਪਾਣੀ ਰੱਬ ਨੇ ਖੁਰਨੀ ਨਹੀਂ ਦਿੱਤਾ, ਇਹ ਤਨ ਹੈ ਨਾ। ਇੰਧਨ 'ਤੇ ਬੈਸੰਤਰ ਭਾਗੈ, ਮਾਟੀ ਕੋ ਜਲ ਦਹਿ ਦਿਸ ਤਿਆਗੈ, ਉੱਪਰ ਚਰਨ ਉਰਧਮੁਖ ਹੈ, ਤਲੈ ਆਕਾਸ਼ ਥੱਲੇ ਹੈ ਇਹਦਾ ਸਿਰ, ਘੱਟ ਮੈਂ ਕਿਨੋ ਸਿੰਧ ਪ੍ਰਗਾਸ਼। ਮਾਂ ਦਾ ਸਰੀਰ ਇੱਕ ਘੱਟ, ਉਸ ਘੱਟ ਵਿੱਚ ਬੱਚੇ ਦਾ ਜਿਸਮ ਇੱਕ ਘੱਟ, ਉਸ ਨਿੱਕੇ ਜਿਹੇ ਘੱਟ ਵੀ ਜਿਹੜੀ ਹਰਕਤ ਹੈ ਉਹ ਪਰਮਾਤਮਾ ਦੀ ਹੈ। ਘੱਟ ਮੈਂ ਕਿਨੋ ਸਿੰਧ ਪ੍ਰਗਾਸ਼, ਉਹ ਸਮੁੰਦਰ ਨੇ ਇਹਦੇ 'ਚ ਪ੍ਰਕਾਸ਼ ਚਾਨਣ ਕਰ ਦਿੱਤਾ, ਸਮੁੰਦਰ ਦੇ ਅਰਥ ਕਰਾਂਗੇ ਅਸਗਾਂ। ਫਿਰ ਕਹਿੰਦੇ ਨੇ ਪ੍ਰਥਮ ਹੈ ਮਾਖਣ, ਪਾਛ ਹੈ ਦੂਧ, ਉਸ ਪਰਮਾਤਮਾ ਨੇ ਤਨ ਦੇਣ ਤੋਂ ਪਹਿਲਾਂ ਮਾਂ ਨੇ ਸੀਨੇ 'ਚ ਜਿਹੜੀ ਫੀਡ ਖੁਰਾਕ ਤੈਨੂੰ ਮਿਲਣੀ ਹੈ ਇਹਨੂੰ ਬਿਲਕੁਲ ਵਾਸ਼ਨਾ ਵੱਲ ਨਾ ਲਿਜਾਇਓ, ਕਿਉਂਕਿ ਸਾਡੇ ਅੰਦਰ ਦੀ ਬਿਰਤੀ 'ਤੇ ਨਿਰਭਰ ਕਰਦਾ। ਜੇ ਅੰਦਰ ਮੈਲਾ ਹੈ ਤਾਂ ਲੋਕ ਸ਼ਬਦਾਂ ਦੇ ਪ੍ਰਮਾਣ ਵੀ ਵਾਸ਼ਨਾ ਵੱਲ ਲੈ ਜਾਂਦੇ ਨੇ, ਅਤੇ ਜੇ ਅੰਦਰ ਗੁਰੂ ਕਿਰਪਾ ਕਰਕੇ ਨਿਰਮਲਤਾ ਹੀ ਦੇ ਦੇ ਤਾਂ ਵਾਸ਼ਨਾ ਦੀ ਗੱਲ ਵਿੱਚੋਂ ਵੀ ਰੱਬ ਦੀ ਯਾਦ ਆ ਜਾਂਦੀ ਹੈ। ਫਿਰ ਬੇਨਤੀ ਸਮਝਿਓ, ਜੇ ਅੰਦਰ ਨਿਰਮਲ ਹੈ ਤਾਂ ਜਗਿਆਸੂ ਦੇਖ ਕੇ ਕਹਿੰਦਾ ਹਜ਼ੂਰ ਦੇ ਬਚਨ ਕਿ ਕਰਮਹੀਣ ਧਨ ਕਰੈ ਬੇਨੰਤੀ, ਕਦ ਨਾਨਕ ਆਵੈ ਵਾਰੀ, ਸਭ ਸੁਹਾਗਣ ਮਾਣੈ ਰਲੀਆਂ ਇੱਕ ਦੇਵੋ ਰਾਤ ਮੁਰਾਰੀ। ਹਜ਼ੂਰ ਦੇ ਬਚਨ ਅਸੀਂ ਪੜ੍ਹਦੇ ਹਾਂ, ਅੱਜ ਨ ਸੁੱਤੀ ਕੰਤ ਸਿਉਂ ਅੰਗ ਮੁੜੈ ਮੁੜ ਜਾਏ ਜਾਏ ਪੁੱਛੋ ਡੁਹਾਗਣੀ ਤੁਮ ਕਿਉਂ ਰਹਿਣ ਵਿਖਾਏ। ਜੇ ਅੰਦਰ ਪਵਿੱਤਰ ਹੋਵੇ ਤਾਂ ਗੁਰੂ ਬਖਸ਼ਿਸ਼ ਕਰੇ। ਮਹਾਰਾਜ ਕਹਿੰਦੇ ਨੇ ਪ੍ਰਥਮ ਹੈ ਮਾਖਣ, ਅਜੇ ਤੇਰਾ ਜਨਮ ਨਹੀਂ ਹੋਇਆ, ਮਾਂ ਦੇ ਉਦਰ ਵਿੱਚ ਪਰਮਾਤਮਾ ਨੇ ਇਹੋ ਜਿਹੀ ਖੂਨ ਵਿੱਚ ਇਹੋ ਜਿਹੀ ਕਿਰਪਾ ਵਰਤਾ ਦਿੱਤੀ, ਉਹਦੇ ਸੀਨੇ ਵਿੱਚ ਤੇਰੇ ਵਾਸਤੇ ਮੱਖਣ ਦੁੱਧ ਜਮਾ ਦਿੱਤਾ, ਜਦੋਂ ਤੇਰਾ ਜਨਮ ਹੋਇਆ ਉਹਨੇ ਜੰਮੇ ਹੋਏ ਨੂੰ ਦੁੱਧ ਬਣਾ ਦਿੱਤਾ। ਦੇਖੋ ਗੁਰੂ ਅਰਜਨ ਦੇਵ ਜੀ ਦੀ ਉਡਾਰੀ ਕਿ ਪ੍ਰਥਮ ਹੈ ਮਾਖਣ, ਜੰਮਿਆ ਸੀ ਕਿਉਂਕਿ ਅਜੇ ਤੇਰਾ ਜਨਮ ਨਹੀਂ ਹੋਇਆ, ਮਾਂ ਲਈ ਵੀ ਉਹ ਮੁਸ਼ਕਲ ਹੋ ਜਾਏਗਾ ਟਿਕਾਣਾ, ਤੇਰਾ ਜਨਮ ਨਹੀਂ ਹੋਇਆ ਉਹਨੇ ਸਟੋਰ ਕਰ ਦਿੱਤਾ। ਪ੍ਰਥਮ ਹੈ ਮਾਖਣ, ਜਦੋਂ ਤੇਰਾ ਜਨਮ ਹੋਇਆ ਉਸ ਮੱਖਣ ਨੂੰ ਇੱਕੋ ਦਮ ਉਹਨੇ ਦੁੱਧ ਬਣਾ ਦਿੱਤਾ। ਪਛ ਹੈ ਦੁੱਧ ਮੈਲੋ ਕੀਨੋ ਸਾਬਣ ਸੂਦ, ਜੇ ਕੱਪੜੇ ਤੇ ਖੂਨ ਦਾ ਤੁਪਕਾ ਲੱਗ ਜਾਏ ਕਿ ਇੰਨਾ ਮੈਲਾ ਹੈ, ਮਾਂ ਦਾ ਖੂਨ ਹੀ ਸੀ, ਉਹਨੇ ਇਸ ਤਰ੍ਹਾਂ ਚਿੱਟਾ ਬਣਾ ਦਿੱਤਾ ਕਿ ਜਿਵੇਂ ਸਾਬਣ ਨਾਲ ਧੋਤਿਆਂ ਕੱਪੜੇ ਵੀ ਚਿੱਟੇ ਨਹੀਂ ਨਿਕਲਦੇ, ਉਹਨੇ ਖੂਨ ਨੂੰ ਚਿੱਟਾ ਦੁੱਧ ਬਣਾ ਦਿੱਤਾ। ਪਰਮਾਤਮਾ ਨੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਤੈਨੂੰ ਤਨ ਦਿੱਤਾ। ਦੇਖੋ ਮੈਂ ਤਾਂ ਅੱਜ ਪੋਜ਼ਿਟਿਵ ਲਿਆ ਕਿਉਂਕਿ ਆਪਾਂ ਕਹਾਂਗੇ ਵੀ ਜਿਹੜਾ ਆਇਆ ਮੌਤ ਹੀ ਚੇਤੇ ਕਰਾਈ ਗਿਆ, ਨਹੀਂ ਕਹਿਣ ਲੱਗੇ ਤੈਨੂੰ ਤਨ ਦਿੱਤਾ ਉਹਦੀ ਦਾਤ ਹੈ। ਦੂਸਰੀ ਗੱਲ, ਜਿੱਥੇ ਉਹਨੇ ਤਨ ਬਖਸ਼ਿਆ ਉੱਥੇ ਤੈਨੂੰ ਧਨ ਦਿੱਤਾ ਹੈ। ਜੇ ਤੈਨੂੰ ਧਨ ਦੌਲਤ ਦਿੱਤੀ ਹੈ ਇਹ ਪਰਮਾਤਮਾ ਦੀ ਦਾਤ ਹੈ, ਪਰ ਕਰੀਏ ਕੀ, ਜਦੋਂ ਆਉਂਦੀ ਹੈ ਬਸ ਹਨੇਰੀ ਲੈ ਕੇ ਆਉਂਦੀ ਜੀ। ਸੱਚੀ ਗੱਲ ਹੈ। ਆ ਜਿਹੜਾ ਮਹਾਰਾਜ ਜੀ ਨੇ ਕਿਹਾ ਨਾ, ਕਬੀਰ ਸਾਹਿਬ ਨੇ ਤਾਂ ਕਿਹਾ ਉਹਨਾਂ 'ਤੇ ਚਲੋ ਮਹਾਂਪੁਰਖ ਅਜਿੱਤ ਸਨ, ਮਾਇਆ ਨੂੰ ਜਿੱਤਣ ਵਾਲੇ ਸਨ, ਪਰ ਜਿੱਥੇ ਘਰ ਦੀ ਲੋੜ ਪਈ ਉਹਨਾਂ ਵੀ ਕਿਹਾ ਪਰਮਾਤਮਾ ਇਸ ਤਰ੍ਹਾਂ ਗੱਲ ਨਹੀਂ ਬਣਨੀ, ਜੇ ਨਾ ਦਏਗਾ ਮੈਂ ਮੰਗ ਕੇ ਲੈ ਲੈਣਾ। ਲੋੜ ਤਾਂ ਉਹਨਾਂ ਦੀ ਵੀ ਸੀ ਨਾ। ਮਾਧੋ ਕੈਸੀ ਬਣੇ ਤੁਮ ਸੰਗੇ, ਸੰਗੇ ਦਰਥ ਨਾਲ ਨਹੀਂ, ਇੱਥੇ ਸੰਗੇ ਦਰ ਤੇ ਸੰਗਣਾ ਲੱਜਿਆ ਕਰਨੀ। ਜੇ ਕਹਾਂਗਾ ਨਹੀਂ ਨਹੀਂ ਤੇਰੇ ਤੋਂ ਨਹੀਂ ਮੰਗਣਾ, ਅਤੇ ਅੱਜ ਵੀ ਸਾਡੇ ਕਈ ਵਾਰੀ ਕਥਾ ਕਰਦਿਆਂ ਕਹਿੰਦੇ ਆ ਨਾ ਵੀ ਆਹ ਚੀਜ਼ ਨਾ ਮੰਗਿਓ, ਆਹ ਨਾ ਮੰਗਿਓ, ਨਾਮ ਮੰਗੋ। ਉਹ ਮੈਂ ਕਹਿੰਦਾ ਉਹ ਬੰਦੇ ਦੇ ਘਰ ਰੋਟੀ ਨਹੀਂ ਪੱਕਦੀ, ਨਿਆਣੇ ਉਹਨਾਂ ਦਾ ਮੰਦਾ ਹਾਲ ਏ, ਉਹ ਅੰਦਰੋਂ ਵਿਚਾਰਾ ਰੋਟੀਆਂ ਮੰਗਦਾ ਪਿਆ, ਉਹਨੂੰ ਧੱਕੇ ਨਾਲ ਕਹਿੰਦੇ ਆ ਨਾਮ ਮੰਗ। ਜੇ ਗੁਰੂ ਨੂੰ ਮਾਂ ਬਾਪ ਸਮਝ ਲਿਆ ਤਾਂ ਮਾਂ ਬਾਪ ਤੋਂ ਨਹੀਂ ਮੰਗਣਾ, ਅਤੇ ਸਿੱਖ ਨੇ ਪੱਥਰਾਂ ਦੀਆਂ ਮੂਰਤੀਆਂ ਤੋਂ ਜਾ ਕੇ ਮੰਗਣਾ, ਕਬਰਾਂ ਤੋਂ ਜਾ ਕੇ ਮੰਗਣਾ। ਮੇਰਾ ਮਾਂ ਬਾਪ ਹੈ, ਬਾਬਾ ਸਾਹਿਬ ਦਾ ਅੱਜ ਬਚਨ ਆਇਆ ਸਵੇਰੇ, ਕਿਉਂਕਿ ਥਮਾਂ ਥੋੜ੍ਹਾ ਸੀ ਬੰਗਲਾ ਸਾਹਿਬ, ਵਕਤ ਘੜੀ ਨਹੀਂ ਸੀ ਰੁਕ ਰਹੀ ਨਾ। ਬਾਬਾ ਜੀ ਨੇ ਕਿਹਾ ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਤਿਸ ਬਾਰਕ ਭੂਕ ਕੈਸੀ, ਨਵਨਿਤ ਨਾਮ ਨਿਧਾਨ ਗ੍ਰਹਿ ਤੇਰਾ, ਮਨ ਬੰਛ ਹੈ ਸੋ ਲੈਸੀ, ਪਿਤਾ ਕਿਰਪਾਲ ਆਗਿਆ ਇਹ ਦੀਨੀ, ਮਾ ਬਾਰਕ ਮੁੱਖ ਮੰਗ ਹੈ ਸੋ ਦੇਣਾ, ਜੋ ਮੇਰਾ ਬੱਚਾ ਮੰਗੇਗਾ ਉਹ ਦਿਆ ਜੇ। ਇਹ ਫਿਰ ਕਿਹਾ ਉਹਨਾਂ ਨੂੰ ਜਾਂਦਾ ਜਿਸ ਬੱਚੇ 'ਤੇ ਭਰੋਸਾ ਹੈ ਕਿ ਮੇਰੀ ਦਿੱਤੀ ਕੋਈ ਦਾਤ ਦੀ ਦੁਰਵਰਤੋਂ ਨਹੀਂ ਕਰੇਗਾ। ਬਾਰਕ ਮੁੱਖ ਮੰਗੇ ਸੋ ਦੇਣਾ, ਨਾਨਕ ਬਾਰਕ ਦਰਸ ਪ੍ਰਭ ਚਾਹੈ ਮੋਇ ਹਿਰਦੈ ਬਸੈ ਨਿਤ ਚਰਨਾ। ਉਹ ਕਹਿੰਦੇ ਨੇ ਜੋ ਮੂੰਹ ਤੋਂ ਮੰਗੇ ਉਹ ਦਿਓ, ਧਨ ਮੰਗੇ ਪਦਾਰਥ ਮੰਗੇ, ਅਤੇ ਬੱਚਾ ਇੰਨਾ ਪਿਆਰ ਕਰਦਾ ਕਹਿੰਦਾ ਨਹੀਂ ਬਸ ਤੂੰ ਹਿਰਦੇ ਵਿੱਚ ਚਰਨ ਵਸਾ ਦੇ, ਮੈਂ ਤਾਂ ਤੈਨੂੰ ਮੰਗਣਾ ਆ। ਧਨ ਪਰਮਾਤਮਾ ਦੀ ਦਾਤ ਹੈ। ਮਹਾਂਪੁਰਖਾਂ ਨੇ ਕਿਹਾ, ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਉਸ ਪਰਮਾਤਮਾ ਨੂੰ ਯਾਦ ਕਰ ਜਿਹਨੇ ਧਨ ਤਨ ਅਤੇ ਸੰਪੈ ਸੰਪੱਤੀ ਦਿੱਤੀ, ਅਤੇ ਨਾਲ ਕਿਹਾ ਨੀਕੇ ਧਾਮ। ਮੈਂ ਸਿਰਫ ਸ਼ਲੋਕ ਦਾ ਭਾਵ ਅਰਥ ਲਿਆ, ਤੈਨੂੰ ਸੋਹਣਾ ਘਰ ਦਿੱਤਾ ਉਸ ਪਰਮਾਤਮਾ ਨੂੰ ਚੇਤੇ ਕਰ। ਇੱਥੇ ਸਿਰਫ ਇੱਕ ਅਰਜ਼ ਕਰਨੀ ਹੈ, ਹਰ ਬੰਦੇ ਨੂੰ ਰਹਿਣ ਲਈ ਘਰ ਚਾਹੀਦਾ ਹੈ। ਇਹ ਵੀ ਸੱਚਾਈ ਹੈ ਕਿ ਘਰ ਦੇ ਅਰਥ ਬਹੁਤ ਨੇ ਬਾਣੀ 'ਚ, ਬੜੀ ਵਰਸੀਅਤ ਕੀਤੇ ਆ। ਆਹ ਸਰੀਰ ਵੀ ਤਾਂ ਇੱਕ ਘਰ ਹੈ ਨਾ, ਇਹਨੂੰ ਘਰ ਨੂੰ ਲੱਭਣ ਵਾਸਤੇ ਦੇਵਤੇ ਤਰਲੇ ਲੈਂਦੇ ਨੇ, ਇਸ ਦੇਹੀ ਕੋ ਸਿਮਰੈ ਦੇਵ, ਕਹਿੰਦੇ ਕਿਤੇ ਘਰ ਲੱਭ ਜਾਏ ਤਾਂ ਟਿਕਾਣਾ ਅਗਾਂਹ ਮਿਲ ਜਾਏਗਾ। ਇਹ ਘਰ ਹੈ, ਕਬੀਰ ਸਾਹਿਬ ਨੇ ਕਿਹਾ ਜਿਸ ਘਰ 'ਚ ਹੁਣ ਅਸੀਂ ਬਦਲ ਕੇ ਰਹਿੰਦੇ ਹਾਂ ਨਾ, ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਇਆ ਹੈ। ਅਤੇ ਜਿਉਂ ਜਿਉਂ ਬੰਦੇ ਕੋਲ ਪੈਸੇ ਵੱਧਦੇ ਨੇ ਘਰ ਵੀ ਤਬਦੀਲ ਹੋਈ ਜਾਂਦਾ। ਸੱਚ ਜੇ ਦੇਖੋ ਪਹਿਲਾਂ ਕਿਰਾਏ 'ਤੇ ਰਹਿੰਦਾ, ਚਾਰ ਪੈਸੇ ਆਏ ਕਹਿੰਦਾ ਹੁਣ ਆਪਣਾ ਲੈ ਲਿਆ ਥਾਂ, ਕਮਰਾ ਭਾਵੇਂ ਇੱਕ ਹੀ ਪਰ ਆਪਣਾ। ਚਾਰ ਪੈਸੇ ਆਏ ਕਹਿੰਦਾ ਹੁਣ ਇਸ ਤੋਂ ਚੰਗੀ ਲੋਕੇਸ਼ਨ ਚਲੇ ਗਏ, ਫਿਰ ਕਹਿੰਦਾ ਹੁਣ ਵਧੀਆ ਬੰਗਲਾ ਬਣ ਗਿਆ, ਫਿਰ ਕਹਿੰਦਾ ਮਹੱਲ ਬਣ ਗਿਆ। ਸੱਚ ਇਹ ਵੇ ਜੇ ਬਾਹਰ ਦਾ ਧਨ ਆਵੇ ਤਾਂ ਘਰ ਤਬਦੀਲ ਹੁੰਦੇ ਨੇ, ਜਦੋਂ ਨਾਮ ਦਾ ਧਨ ਆਉਂਦਾ ਇਹ ਵੀ ਘਰ ਤਬਦੀਲ ਹੁੰਦੇ ਨੇ। ਜਦੋਂ ਬਖਸ਼ਿਸ਼ ਕਰਦਾ, ਕਦੀ ਘਰ ਪੰਛੀਆਂ ਦੇ 'ਚ ਰਹਿ, ਕਿਤੇ ਰੁੱਖ ਬਿਰਖਮ ਚੀਨੇ ਘਰ ਹੀ ਸਨ, ਕਿਤੇ ਪਸ਼ੂ ਉਪਾਏ, ਕਿਤੇ ਨਾ ਕੁਲੀ ਮੈਂ ਆਏ, ਕਿਤੇ ਪੰਖ ਉਡਾਏ, ਕਿਤੇ ਪੁੰਨ ਕਰਮ ਉਹਦਾ ਤਰਸ ਆਇਆ, ਉਹਨੇ ਆ ਘਰ ਦੇ ਦਿੱਤਾ। ਇਸ ਘਰ 'ਚ ਬੰਦਗੀ ਕਰੀ ਗਏ, ਸਿਮਰਨ ਕਰੀ ਗਏ, ਇਸ ਜਨਮ 'ਚ ਇੰਨਾ ਕੁ ਵਾਪਰਿਆ, ਅਗਲੇ ਜਨਮ 'ਚ ਹੋਰ ਕਿਰਪਾ ਹੋ ਗਈ, ਅਗਲੇ ਜਨਮ 'ਚ ਹੋਰ ਚੰਗਾ ਘਰ ਬਣ ਗਿਆ। ਇੱਕ ਦਿਨ ਕਹਿਣ ਲੱਗੇ ਬਸ ਹੁਣ ਕੰਮ ਛੱਡਿਆ। ਕਹਿਣ ਲੱਗੇ ਕਿਉਂ? ਕਹਿਣ ਲੱਗੇ ਹੁਣ ਉੱਥੇ ਪਹੁੰਚ ਗਏ ਜਿੱਥੇ ਘਰ ਦਾ ਮਾਲਕ ਰਹਿੰਦਾ ਹੈ। ਅਬ ਤੋ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਘਰ ਬਦਲਦੇ ਗਏ ਨਾ, ਧਨ ਵਧੇ ਅਤੇ ਬਾਹਰ ਦੇ ਘਰ ਬਦਲੇ ਜਾਂਦੇ ਨੇ, ਅੰਦਰ ਗੁਰੂ ਦੀ ਕਿਰਪਾ ਵੱਧ ਜਾਏ ਅਤੇ ਘਰ ਛੁੱਟ ਜਾਂਦਾ, ਗੁਰੂ ਆਪਣੇ ਘਰ ਵਿੱਚ ਰੱਖ ਲੈਂਦਾ ਹੈ। ਅਬ ਤੋ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਆਰਾਮ ਕਬੀਰਾ ਏਕ ਭੈ ਹੈ ਕੋ ਨਾ ਸਕੈ ਪਛਾਨੀ। ਨਿੱਕੇ ਘਰ ਦਾ ਅਰਥ ਕੀ ਹੈ? ਭਾਵੇਂ ਚਲੋ ਕਹਾਂਗੇ ਬਾਹਰ ਮੁਖੀ, ਗੁਰਮੁਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਨਾ ਝੌਂਪੜੀ ਨੂੰ ਸਲਾਹਿਆ ਧਿਆਨ ਦਿਆ ਜੇ, ਜਿਹੜੀ ਮੈਂ ਗੱਲ ਕਹਿਣ ਲੱਗਾ, ਹੋ ਸਕਦਾ ਤੁਸੀਂ ਬਾਣੀ ਪੜ੍ਹਨ ਵਾਲੇ ਕਹੋਗੇ ਪ੍ਰਮਾਣ ਤਾਂ ਕਹਿਣ, ਝੌਂਪੜੀ ਨੂੰ ਸਲਾਹਿਆ ਨਹੀਂ ਅਤੇ ਮਹਲ ਨੂੰ ਨਿੰਦਿਆ ਨਹੀਂ, ਮਹਲ ਨੂੰ ਸਲਾਹਿਆ ਨਹੀਂ ਅਤੇ ਝੌਂਪੜੀ ਨੂੰ ਨਿੰਦਿਆ ਨਹੀਂ, ਇਹ ਕਿਵੇਂ? ਜੇ ਝੌਂਪੜੀ 'ਚ ਪਰਮਾਤਮਾ ਚੇਤੇ ਆਉਂਦਾ ਉਹਦੇ ਕੱਖ ਵੀ ਅੱਤ ਦੇ ਕੀਮਤੀ ਨੇ, ਅਤੇ ਜੇ ਮਹਿਲ ਵਿੱਚ ਪਰਮਾਤਮਾ ਚੇਤੇ ਆਉਂਦਾ ਉਹਦੀਆਂ ਗਗਨ ਚੁੰਬੀ ਅਟਾਰੀਆਂ ਵੀ ਮੁਬਾਰਕ ਨੇ। ਗੁਰੂ ਸਾਹਿਬ ਦੇ ਬਚਨ ਅਸੀਂ ਦੋਨੋਂ ਲੈ ਲਈਏ, ਇੱਕ ਪਾਸੇ ਝੌਂਪੜੀ ਹੈ, ਇਹ ਨਹੀਂ ਗੁਰੂ ਨੇ ਦੇਖਣਾ ਤੇਰਾ ਘਰ ਪੱਥਰ ਦਾ ਬਣਿਆ, ਲੱਕੜ ਦਾ ਬਣਿਆ, ਤੇਰਾ ਘਰ ਸੀਮਿੰਟ ਦਾ ਬਣਿਆ, ਗੁਰੂ ਨੇ ਇੱਕੋ ਗੱਲ ਦੇਖਣੀ, ਉਹ ਭਲਿਆ ਭਾਵੇਂ ਮਟੀਰੀਅਲ ਜਿਹੜਾ ਮਰਜ਼ੀ ਲਾਇਆ ਪਰ ਘਰ ਵਿੱਚ ਰਹਿ ਕੇ ਕਰਮ ਤੂੰ ਕੀ ਕਰਨਾ ਹੈ, ਤੇਰੇ ਘਰ 'ਚ ਕੀ ਵਾਪਰ ਰਿਹਾ? ਹੁਣ ਇੱਕ ਝੌਂਪੜੀ ਹੈ, ਉਹਦੇ 'ਚ ਇੱਕ ਸੱਜਣ ਰਹਿੰਦਾ, ਬਾਣੀ 'ਚ ਵੀ ਤੁਸੀਂ ਸਮਝ ਗਏ ਪ੍ਰਮਾਣ, ਉਹਦੇ ਕੱਪੜੇ ਵੀ ਮੈਲੇ ਨੇ, ਕੱਪੜੇ ਵੀ ਪਾਟੇ ਨੇ, ਕੋਈ ਮਿੱਤਰ ਸੱਜਣ ਵੀ ਨਹੀਂ, ਪਰ ਜਦੋਂ ਰਾਤ ਨੂੰ ਝੌਂਪੜੀ 'ਚ ਜ਼ਮੀਨ 'ਤੇ ਬਹਿੰਦਾ ਸਾਰੀ ਸਾਰੀ ਰਾਤ ਗੁਰੂ ਗੁਰੂ ਜਪਦਾ ਹੈ। ਮਹਾਰਾਜ ਕਹਿੰਦੇ ਨੇ ਰਾਜੇ ਦਾ ਘਰ ਹੈ, ਬਸਤਾ ਟੁੱਟੀ ਝੌਂਪੜੀ, ਚੀਰ ਸਭ ਛਿੰਨਾ, ਅਖਰੀ ਅਰਥ ਨਹੀਂ ਮੈਂ ਜ਼ਿਆਦਾ ਕਰ ਰਿਹਾ, ਸਿਰਫ ਪ੍ਰਮਾਣ, ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜ਼ਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਤਨ ਰੂਪ ਹੀਨ, ਕਿਛ ਸਾਕ ਨਾ ਸਿੰਨਾ ਖੈ ਝੌਂਪੜੀ। ਅਤੇ ਗੁਰੂ ਅਰਜਨ ਦੇਵ ਕਹਿੰਦੇ ਨੇ ਗਰੀਬ ਥੋੜ੍ਹਾ ਰਹਿੰਦਾ, ਰਾਜਾ ਸਗਲੀ ਸਿਸ਼ਟ ਕਹੇ ਰਾਜੇ ਦਾ ਮਹੱਲ, ਜੇ ਇਹ ਝੌਂਪੜੀ ਉਹਦੀ ਨਹੀਂ ਗਰੀਬ ਦੀ, ਇਹ ਰਾਜੇ ਦੀ ਹੈ, ਰਾਜੇ ਦਾ ਮਹੱਲ, ਕਿਉਂਕਿ ਇਸ ਝੌਂਪੜੀ ਵਿੱਚ ਰਹਿਣ ਵਾਲੇ ਅੰਦਰ ਗੁਰੂ ਵੱਸਦਾ ਹੈ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਜਾਂ ਦੂਸਰਾ ਬਚਨ ਭਲੀ ਸੁਹਾਵੀ ਛਾਪਰੀ, ਜਾਂ ਮੈਂ ਗੁਣ ਗਾਏ ਆਹ ਵੱਡਾ ਮਹੱਲ। ਕਹਿਣ ਲੱਗੇ ਕਿਤੀ ਕਾਮਨਾ ਧੌਲ ਹਰ ਜਿਤ ਹਰ ਬਿਸਰਾ। ਕਈ ਵਾਰੀ ਬੰਦਾ ਜ਼ਿੰਦਗੀ 'ਚ ਕਾਮਯਾਬ ਨਹੀਂ ਹੁੰਦਾ ਨਾ, ਕਿਉਂਕਿ ਹਰ ਬੰਦਾ ਬਾਣੀ ਦੀ ਇੰਟਰਪ੍ਰੀਟੇਸ਼ਨ ਆਪਣੇ ਆਪਣੇ ਤਰੀਕੇ ਨਾਲ ਗੱਡੀ ਦੱਬੀ ਜਾ ਰਿਹਾ। ਉਹ ਜੇ ਦੇਖਦਾ ਵੀ ਤਕੜੇ ਬੰਦੇ ਨੂੰ ਆਪਾਂ ਫਿਜ਼ੀਕਲ ਤੌਰ 'ਤੇ ਨਹੀਂ ਕੁੱਟ ਸਕਦੇ, ਚਲੋ ਕਥਾ ਰਹੀ ਕੁੱਟ ਜਾਓ, ਇਸ ਤਰ੍ਹਾਂ ਹੀ ਹੈ ਨਾ ਸਾਡਾ ਹਾਲ, ਵੀ ਕਥਾ ਰਹੀ ਇਹੋ ਜਿਹਾ ਪ੍ਰਮਾਣ ਦੇ ਦਿਓ। ਅਸਲ 'ਚ ਇਹ ਜਦੋਂ ਸਾਡਾ ਅੰਦਰ ਸੜਿਆ ਹੁੰਦਾ ਹੈ ਨਾ, ਮੈਂ ਸੱਚ ਕਹਿੰਦਾ ਜੋ ਕੁਝ ਅੰਦਰ ਹੈ, ਜੋ ਜੀ ਹੋਏ ਸੋ ਉਗਵੈ ਮੂੰਹ ਕਾ ਕਹਿਆ ਵਾਓ, ਜਿੰਨਾ ਮਰਜ਼ੀ ਲੁਕਾਈ ਜੋ ਮੂੰਹ 'ਚੋਂ ਨਿਕਲਣਾ ਹੀ ਨਿਕਲਣਾ। ਸੱਜਣ ਇੱਕ ਨੇ ਕਿਹਾ ਸੀ, ਉਹ ਕਹਿੰਦਾ ਕਿਸੇ ਦੇ ਘਰ ਨੂੰ ਮਾਚਿਸ ਦੀ ਤੀਲੀ ਅੱਗ ਲਾਉਂਦੀ ਏ, ਠੀਕ ਹੈ ਅੱਗ ਦੇ ਭਾਂਬੜ ਮੱਚਣਗੇ, ਪਰ ਗੱਲ ਚੇਤੇ ਰੱਖਿਓ ਜਿੰਨੇ ਅੱਗ ਲਾਈ ਸੀ ਮੂੰਹ ਉਹਦਾ ਵੀ ਪਹਿਲਾਂ ਸੜਿਆ ਸੀ, ਸੜਨ ਤੋਂ ਬਿਨਾਂ ਅੱਗ ਥੋੜ੍ਹਾ ਲੱਗਦੀ। ਦੀਆਂ ਸਲਾਈ ਨੂੰ ਮੂੰਹ ਸੜੇਗਾ ਤਾਂ ਦੂਜੇ ਨੂੰ ਸਾੜੇਗੀ, ਜਿਸ ਬੰਦੇ ਦੇ ਸ਼ਬਦ ਸੁਣ ਕੇ ਅੰਦਰ ਸੜੇ, ਇੱਕ ਰੱਬ ਦਾ ਸ਼ੁਕਰ ਕਰਿਆ ਕਰੋ ਪਹਿਲਾਂ ਖੁਦ ਸੜਿਆ ਹੋਇਆ। ਸੜੀ ਕੋਈ ਸਦੀਆਂ ਸਲਾਈ ਕੀ ਸਾੜਦੀ ਹੈ? ਮਹਾਰਾਜ ਜੀ ਨੇ ਬਾਣੀ 'ਚ ਕਿਹਾ, ਕਹਿਣ ਲੱਗੇ ਸਾਡਾ ਇੱਕ ਸੁਭਾਅ ਹੈ, ਜਿਹੜਾ ਬੰਦਾ ਜ਼ਿੰਦਗੀ ਦੇ ਖੇਤਰ 'ਚ ਪਿੱਛੇ ਰਹਿ ਜਾਂਦਾ ਉਹ ਕਈ ਵਾਰੀ ਫਿਰ ਆਲੋਚਕ ਬਣ ਜਾਂਦਾ। ਅਕਸਰ ਆਲੋਚਕ ਤੁਹਾਨੂੰ ਫੇਲ ਹੋਏ ਬੰਦੇ ਮਿਲਣਗੇ, ਗੁਣਾਂ ਦੇ ਗ੍ਰਾਹਕ ਨਹੀਂ ਮਿਲਣਗੇ। ਉਹ ਕਹਿੰਦਾ ਦੇਖੋ ਇਹਨੂੰ ਮਾਇਆ ਨੇ ਠੱਗ ਲਿਆ ਜੀ, ਆਹ ਘਰ ਬਣ ਗਿਆ ਜੀ, ਆਹ ਗੱਡੀ ਲੈ ਲਈ ਜੀ, ਸਾਡਾ ਸੁਭਾਅ ਹੈ ਨਾ। ਅਤੇ ਅਕਸਰ ਮੈਂ ਸੱਚ ਕਹਿ ਰਿਹਾ, ਸਾਡੇ ਸਮਾਜ ਦੀ ਪਰਿਵਾਰਾਂ ਦੀ ਹਾਲਤ ਏਵੇ, ਇੱਕ ਬੰਦਾ ਤਰੱਕੀ ਕਰ ਜਾਏ ਦੂਜੇ ਐਵੇਂ ਬਦਬੋ ਛੱਡੀ ਜਾਣਗੇ ਤਾਂ ਵੱਡਾ ਹੋ ਗਿਆ। ਮੈਂ ਕਹਿੰਦਾ ਅਸਲ ਵਿੱਚ ਉਹ ਵੱਡਾ ਨਹੀਂ ਹੋ ਗਿਆ ਬੰਦਿਆ, ਤੂੰ ਹੀ ਛੋਟਾ ਹੋ ਗਿਆ। ਮਹਾਰਾਜ ਜੀ ਨੇ ਕਿਹਾ ਦੇਖ ਭਾਈ ਮਹੱਲ ਮੈਂ ਕਹਿੰਦੇ ਮਾੜਾ ਨਹੀਂ, ਆਪਾਂ ਕਹਾਂਗੇ ਪ੍ਰਮਾਣ ਦੋਨੋਂ ਝੌਂਪੜੀ ਦੇ ਦਿੱਤੇ ਨਾ, ਬਸਤਾ ਟੁੱਟੀ ਝੌਂਪੜੀ ਜਾਂ ਭਲੀ ਸੁਹਾਵੀ ਛਾਪਰੀ, ਨਿੱਕੇ ਧਾਮ ਕੀ ਹੈ? ਮਹਾਰਾਜ ਜੀ ਨੇ ਕਿਹਾ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਿਰ ਸੋਇਨ ਚੁਬਾਰੇ, ਜਿੱਥੇ ਨਾਮ ਨਾ ਜਪੀਐ ਮੇਰੇ ਗੋਵਿੰਦਾ, ਸੋਈ ਨਗਰ ਉਜਾੜੀ ਜੀ। ਉਹ ਚੁਬਾਰਾ ਵੀ ਪ੍ਰਵਾਨਕ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਇੱਕ ਘਟਨਾ ਨੀਕੇ ਧਾਮ ਕੀ ਹੈ, ਮੈਂ ਆਪ ਨਾਲ ਸਾਂਝੀ ਕਰਨੀ ਚਾਹੁੰਦਾ। ਅਤੇ ਇੱਥੇ ਮੇਰਾ ਖਿਆਲ ਇੱਕ ਵਾਰ ਅਰਜ਼ ਵੀ ਕੀਤੀ ਸੀ ਕਿ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਜਿੱਥੇ ਵੀ ਸਿੱਖ ਚੇਤੇ ਕਰਦਾ, ਅੱਜ ਵੀ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕਰੋ, ਉੱਥੇ ਪਹੁੰਚਦੇ ਨੇ। ਇਹ ਕਹਾਂਗੇ ਵੀ ਅਸੀਂ ਇਮੋਸ਼ਨਲ ਕਰਨ ਲਈ, ਵੀ ਜਜ਼ਬਾਤ ਲਿਆਉਣ ਲਈ ਨਹੀਂ, ਕਿਸੇ ਨਾ ਕਿਸੇ ਰੂਪ ਵਿੱਚ ਵਰਤ ਜਾਂਦੇ ਨੇ ਆਪੇ। ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਨੇ ਪੂਰਵ ਵੱਲ ਪਿਆਨਾ ਕੀਤਾ। ਇੱਕ ਸ਼ਹਿਰ ਹੈ, ਤੁਸੀਂ ਸਾਰੇ ਨਾਮ ਤੋਂ ਜਾਣੂ, ਸਸਰਾਮ, ਉਹ ਮਸ਼ਹੂਰ ਹੈ, ਅਤੇ ਸ਼ੇਰ ਸ਼ਾਹ ਸੂਰੀ ਦਾ ਮਕਬਰਾ ਸੀ। ਹਜ਼ੂਰ ਗੁਰੂ ਤੇਗ ਬਹਾਦਰ ਸਸਰਾਮ ਗਏ ਨੇ, ਉੱਥੇ ਇੱਕ ਸਿੱਖ ਨੇ ਘਰ ਬਣਾਇਆ, ਉਸ ਦਾ ਨਾਮ ਇਤਿਹਾਸ ਨੇ ਚਾਚਾ ਫੱਗੋ ਲਿਖਿਆ ਹੈ, ਕਿਤੇ ਫੱਗੂ ਕਿਤੇ ਫੱਗੋ ਲਿਖਿਆ। ਉਹਦਾ ਕੰਮ ਕੀ ਸੀ ਕਿ ਸਵੇਰੇ ਉੱਠਣਾ, ਪਿੰਡ 'ਚ ਉੱਚੀ ਉੱਚੀ ਗਲੀਆਂ 'ਚ ਬਾਣੀ ਪੜ੍ਹਨੀ, ਅਤੇ ਨਾਲ ਬਾਣੀ ਪੜ੍ਹ ਕੇ, ਸ਼ਬਦ ਪੜ੍ਹ ਕੇ ਕਹਿਣਾ, ਭਾਈ ਸਿੱਖੋ ਉੱਠੋ, ਆ ਜਾਗਣ ਦਾ ਵੇਲਾ ਹੈ, ਜਾਗੋ, ਆਪਣੇ ਮਨ ਨੂੰ ਜਗਾਓ, ਰੱਬ ਨਾਲ ਜੁੜ ਜਾਈਏ। ਦੂਜਾ ਕੰਮ ਸੀ ਕਿ ਗੁਰੂ ਸਾਹਿਬ ਦੀ ਦਸਵੰਧ ਦੀ ਮਾਇਆ ਇਕੱਠੀ ਕਰਨੀ, ਕਿ ਮਾਇਆ ਇਕੱਠੀ ਕਰਨੀ, ਮਹਾਰਾਜ ਜੀ ਨੂੰ ਭੇਜਣੀ ਹੈ। ਅਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਉਹਨੇ ਦਰਸ਼ਨ ਨਹੀਂ ਕੀਤੇ, ਧਿਆਨ ਦਿਆ ਜੀ, ਕਿਉਂਕਿ ਮਹਾਰਾਜ ਤਾਂ ਗਏ ਇੱਕ ਵਾਰੀ ਉੱਧਰ, ਉਹਨੇ ਭਾਵਨਾ ਨਾਲ ਸੇਵਾ ਕਰੀ ਗਿਆ। ਅਤੇ ਇੱਕ ਵਾਰ ਕੀ ਹੋਇਆ, ਉਹਨੇ ਘਰ ਸ਼ੁਰੂ ਕੀਤਾ, ਘਰ ਬਣਾਉਣ ਲੱਗਾ, ਅਤੇ ਕਾਰੀਗਰ ਨੂੰ ਕਹਿੰਦਾ, ਆਹ ਜਿਹੜਾ ਕਮਰਾ ਬਣਾਉਣ ਲੱਗਾ ਸਾਹਮਣੇ, ਇਹਦਾ ਦਰਵਾਜ਼ਾ ਵੱਡਾ ਕਰ ਦੇ। ਉਹਨੇ ਕਿਹਾ, ਕਿੰਨਾ ਕੁ ਵੱਡਾ, ਬੰਦਾ ਖਲੋ ਕੇ ਨਿਕਲ ਜਾਏ? ਉਹ ਕਹਿੰਦਾ, ਨਹੀਂ, ਐਡਾ ਵੱਡਾ ਕਰ ਦੇ, ਘੋੜੇ 'ਤੇ ਬੈਠਾ ਵੀ ਨਿਕਲ ਜਾਂਦਾ। ਉਹਨੇ ਕਿਹਾ, ਵੀ ਘਰ ਬਣਾਉਣਾ ਕਿ ਤੂੰ ਕੁਝ ਹੋਰ ਚੀਜ਼, ਇਹ ਘੋੜੇ 'ਚ ਅੰਦਰ ਆਏਗਾ? ਕਹਿੰਦਾ, ਨਹੀਂ, ਮੈਂ ਨਹੀਂ ਘੋੜੇ 'ਚ, ਮੈਂ ਤਾਂ ਅੰਦਰ ਹੀ ਨਹੀਂ ਵਸਣਾ ਇਹਦੇ ਅਜੇ। ਤੂੰ ਘਰ ਬਣਾ, ਦਰਵਾਜ਼ਾ ਉੱਚਾ ਰੱਖੀ। ਕਿਉਂ? ਕਹਿੰਦਾ, ਇਸ ਘਰ ਵਿੱਚ ਤਾਂ ਆਪਾਂ ਤਾਂ ਵਸਣਾ ਜਦੋਂ ਗੁਰੂ ਨਾਨਕ ਪਹਿਲਾਂ ਚਰਨ ਪਾਏਗਾ। ਅਰ ਜੇ ਨੀਕੇ ਧਾਮ, ਮੈਂ ਤਾਂ ਸੋਚਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਵੀ ਪੱਖ ਬਾਣੀ ਵਿੱਚੋਂ, ਸੰਪੇ ਦਿੱਤਾ, ਧਨ ਦਿੱਤਾ, ਜਦੋਂ ਗੁਰੂ ਨਾਨਕ ਸਾਹਿਬ ਚਰਨ ਪਾਣਗੇ। ਲੋਕਾਂ ਕਿਹਾ, ਵੀ ਬੰਦਾ ਕੀ ਇਹਨੂੰ ਹੋ ਗਿਆ, ਵੀ ਗੁਰੂ ਨਾਨਕ ਸਾਹਿਬ? ਉਹ ਕਹਿੰਦਾ, ਪੈਸਾ ਮੇਰਾ ਲੱਗਣਾ, ਤੂੰ ਘਰ ਬਣਾ। ਸੱਚਮੁੱਚ ਉਹਨੇ ਘਰ ਬਣਾ ਦਿੱਤਾ ਜੀ, ਦਰਵਾਜ਼ਾ ਬਹੁਤ ਵੱਡਾ, ਖਿੜਕ ਬੜੇ ਵੱਡੇ, ਅੰਦਰ ਪਲੰਗ ਲਾ ਲਿਆ। ਅਤੇ ਜੇ ਲੋਕ ਪੁੱਛਦੇ ਨੇ, ਬਾ ਚਾਚਾ ਫੱਗੂ ਤੂੰ ਬਾਣੀ ਪੜ੍ਹਨਾ, ਇਹ ਕੀ ਕਰਨ ਲੱਗਾ? ਉਹ ਕਹਿੰਦਾ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਉਣਾ, ਜੋਤ ਹੋਈ, ਅਤੇ ਮੈਂ ਨਹੀਂ ਚਾਹੁੰਦਾ ਮੇਰੇ ਘਰ ਅੱਗੇ ਗੁਰੂ ਆਏ ਅਤੇ ਘੋੜੇ ਤੋਂ ਉੱਤਰ ਕੇ ਪੈਦਲ ਆਏ। ਮੇਰੀ ਇੱਕ ਭਾਵਨਾ, ਇਸ ਘਰ 'ਚ ਵੜੇ ਅਤੇ ਘੋੜੇ ਸਮੇਤ ਗੁਰੂ ਅੰਦਰ ਪ੍ਰਵੇਸ਼ ਕਰੇ, ਇਸ ਪਲੰਗ ਕੋਲ ਰੁਕੇ। ਲੋਕਾਂ ਕਿਹਾ, ਵੀ ਸ਼ਾਇਦ ਉਮਰ ਜ਼ਿਆਦਾ ਹੋ ਗਈ ਹੈ, ਅਤੇ ਅੱਜ ਨਵੀਆਂ ਨਵੀਆਂ ਗੱਲਾਂ ਕਰਨ ਲੱਗ ਪਿਆ। ਲੋਕਾਂ ਬਹੁਤ ਕੁਛ ਕਿਹਾ, ਗੁਰੂ ਜੀ ਕਿੱਥੇ ਕਿੱਥੇ, ਪੰਜਾਬ ਕਿੱਥੇ, ਸਸਰਾਮ ਇੱਥੇ ਆਉਣਗੇ? ਪਰ ਉਹਨੇ ਕਿਹਾ, ਨਹੀਂ ਆਉਣਗੇ, ਇਸ ਘਰ 'ਚ ਪਰਿਵਾਰ ਨਹੀਂ ਅਜੇ ਪਏਗਾ, ਅਸੀਂ ਨਹੀਂ ਪੈਣਾ, ਪਰ ਹਾਂ ਸੁਬਹਾ ਸ਼ਾਮ ਸਵੇਰੇ ਆਉਂਦਾ, ਉਸ ਘਰ 'ਚ ਉਸ ਥਾਂ 'ਤੇ ਬੈਠਦਾ, ਸਿਮਰਨ ਕਰਦਾ, ਬੰਦਗੀ ਕਰਦਾ, ਰੋਜ਼ ਤਾਰ ਭੇਜ ਦਿੰਦਾ, ਚਿੱਠੀ ਭੇਜ ਦਿੰਦਾ, ਮਾਲਕਾ ਇਹ ਦਰਵਾਜ਼ਾ ਖੁੱਲ੍ਹਾ ਤੇਰੀ ਇੰਤਜ਼ਾਰ ਕਰਦਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਜਦੋਂ ਪੂਰਬ ਨੂੰ ਗਏ, ਅਤੇ ਹਜ਼ੂਰ ਨੇ ਫਟਾਫਟ ਪੰਧ ਮੁਕਾ ਅਤੇ ਸਸਰਾਮ ਪਹੁੰਚੇ। ਜਦੋਂ ਪਿੰਡ ਤੋਂ ਬਾਹਰ ਗਏ, ਹਜ਼ੂਰ ਸੱਚੇ ਪਾਤਸ਼ਾਹ ਘੋੜੇ 'ਤੇ ਅਸਵਾਰ ਨੇ। ਪਿੰਡ ਵਾਲਿਆਂ ਕਿਹਾ ਕਿ ਦਿਵਿਆ ਮੂਰਤੀ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਠੰਡ ਪੈਂਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਪਿੰਡ 'ਚੋਂ ਲੰਘਦੇ ਹੋਏ ਚਾਚੇ ਫੱਗੂ ਦੇ ਘਰ ਪਹੁੰਚ ਗਏ। ਕੁਝ ਕਹਿੰਦੇ ਨੇ ਉਹ ਘਰੋਂ ਬਾਹਰ ਸੀ, ਅਰਦਾਸ ਕਰ ਬੈਠਾ, ਬੇਨਤੀ ਕੀਤੀ। ਲੋਕਾਂ ਕਿਹਾ ਵੀ ਇਹਦਾ ਮਨ ਦਾ ਭਰਮ ਹੈ, ਮਹਾਰਾਜ ਉਹਦੇ ਘਰ ਗਏ। ਕਿਸੇ ਕਿਹਾ ਹਜ਼ੂਰ ਆਏ ਨੇ, ਘੋੜ ਸਵਾਰ ਕੋਈ ਆਇਆ, ਨੰਗੇ ਪੈਰ ਚਾਚਾ ਫੱਗੂ ਦੌੜਦਾ ਆਇਆ, ਤਨ ਗੁਰੂ ਤੇਗ ਬਹਾਦਰ ਸੱਚੀ ਸਰਕਾਰ ਘੋੜੇ ਦੇ ਸਮੇਤ ਅੰਦਰ ਗਏ, ਉਤਰੇ ਨੇ। ਹੁਣ ਦੇਖੋ ਜਿਹੜਾ ਭਗਤ ਹੈ ਨਾ, ਉਹ ਕਈ ਵਾਰੀ ਬੱਚਿਆਂ ਵਾਲੀਆਂ ਵੀ ਅਰਦਾਸਾਂ ਕਰ ਦਿੰਦਾ ਹੈ, ਕਿਉਂਕਿ ਉਹ ਹੁੰਦਾ ਹੀ ਬੱਚਾ ਹੈ।
ਵੱਡਾ ਹੋ ਕੇ ਤਾਂ ਬੰਦਾ ਸਿਆਣਾ ਹੋ ਕੇ ਕਪਟੀ ਹੋ ਜਾਂਦਾ, ਨਿਆਣਾ ਤਾਂ ਉਹਦਾ ਅੰਦਰ ਹੀ ਪਾਣੀ, ਅੱਜ ਲਕੀਰ ਖਿੱਚੋ ਸਵੇਰੇ ਸਾਫ਼ ਹੋ ਜਾਂਦੀ, ਸਵੇਰੇ ਕੀ ਉਸੇ ਵੇਲੇ, ਵੱਡਾ ਹੋਵੇ ਤਾਂ ਪੱਥਰ ਹੋ ਜਾਂਦਾ, ਜਿਹੜੀਆਂ ਲੀਕਾਂ ਪੈ ਜਾਣ ਉਹ ਮਰਦੇ ਦਮ ਤੱਕ ਨਹੀਂ ਭੁੱਲਦਾ। ਉਹਨੇ ਅਰਦਾਸ ਕੀਤੀ, ਮਹਾਰਾਜ ਘੋੜੇ ਦੇ ਸਮੇਤ ਅੰਦਰ ਗਏ, ਮਨ ਨੇ ਦੇਖਿਆ ਅੰਦਰੋਂ ਆਵਾਜ਼ ਆਈ ਗੁਰੂ ਨਾਨਕ ਸਾਹਿਬ ਨੇ, ਸਤਿਗੁਰੂ ਨੇ ਮੇਰੇ, ਕਹਿੰਦੇ ਨੇ ਹਜ਼ੂਰ ਦੇ ਘੋੜੇ ਦੀਆਂ ਰਕਾਬਾਂ, ਰਕਾਬ ਅਤੇ ਲਗਾਮ ਦੋਨਾਂ 'ਚ ਫੜ ਕੇ ਨਾ, ਲਗਾਮਾਂ ਪਕੜੀਆਂ ਜਾਂਦੀਆਂ ਨੇ, ਰਕਾਬਾਂ 'ਚ ਚਰਨ ਰੱਖੇ ਮਹਾਰਾਜ ਜੀ ਨੇ, ਉਹਨੇ ਹਜ਼ੂਰ ਦੇ ਚਰਨਾਂ 'ਤੇ ਆਪਣਾ ਮੱਥਾ ਟੇਕਿਆ, ਨੇਤਰਾਂ ਦੇ ਨੀਰ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਧੋ ਦਿੱਤੇ। ਸਤਿਗੁਰੂ ਉਤਰੇ, ਬੋਲੇ ਕਿ ਹੁਣ ਕਿਹੜੀ ਅਰਦਾਸ ਕਰੇਗਾ, ਅੱਖਾਂ ਦਾ ਪਾਣੀ ਵੀ ਤਾਂ ਅਰਦਾਸ ਹੈ ਨਾ, ਸੀਨੇ ਵਿੱਚ ਉੱਠੀ ਕੋਈ ਬੈਰਾਗ ਦੀ ਕਾਂਗ ਹੀ ਅਰਦਾਸ ਹੈ। ਮਹਾਰਾਜ ਜੀ ਨੇ ਕਿਹਾ, ਫੱਗੂ ਦੇਖ ਤੂੰ ਕਿਹੋ ਜਿਹਾ ਸਾਨੂੰ ਕਿਸ ਪਾਸੇ ਤੋਰਿਆ। ਕਹਿੰਦਾ ਮਹਾਰਾਜ ਕੀ, ਕਹਿੰਦੇ ਕਿੱਥੇ ਸਾਂ ਸੀ, ਤੂੰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਅੰਦਰ ਨੂੰ ਧੂਪ ਆਉਂਦਾ ਸੈ। ਇਹ ਮਹਾਰਾਜ ਜੀ ਨੇ ਬਚਨ ਕਹੇ ਕਿ ਉਹਦਾ ਸੁਭਾਅ ਸੀ, ਉਹ ਕਹਿੰਦਾ ਰੋਜ਼ ਚਿੱਠੀ ਪਾ ਦੇਣੀ ਆਪੇ ਪਹੁੰਚ ਜਾਏਗੀ, ਅਤੇ ਚਿੱਠੀ ਲਿਖ ਕੇ ਨਹੀਂ, ਫੁਰਨਾ ਵੀ ਤਾਂ ਇੱਕ ਚਿੱਠੀ ਹੈ, ਖਿਆਲ ਵੀ ਤਾਂ ਇੱਕ ਚਿੱਠੀ ਹੈ, ਸੁਰਤ ਵੀ ਤਾਂ ਇੱਕ ਕੈਰੀਅਰ ਹੈ ਜਿਹੜੀ ਪਹੁੰਚਾਉਂਦੀ ਹੈ ਸੁਨੇਹੇ, ਅਤੇ ਕਦੀ ਕਦੀ ਫਿਰ ਵਾਪਸ ਸੁਨੇਹੇ ਵੀ ਆਉਂਦੇ ਨੇ। ਉਹ ਸੁਨੇਹੇ ਜਦੋਂ ਆਉਂਦੇ ਨੇ, ਗੁਰੂ ਅਰਜਨ ਦੇਵ ਨੇ ਕਿਹਾ ਉਮ ਕਿਉਂ ਹੀ ਉਹ ਮਿਲਣ ਪ੍ਰਭ ਤਾਈਂ, ਅੱਜ ਕਹਿੰਦੇ ਨੇ ਮਨ ਖੇੜੇ 'ਚ ਆ ਗਿਆ, ਕਿਉਂ? ਕਹਿਣ ਲੱਗੇ ਪਿਆਰੇ ਨੇ ਸੁਨੇਹਾ ਭੇਜਿਆ ਹੈ। ਅਤੇ ਜਿਸ ਦਿਨ ਮੈਂ ਕਈ ਵਾਰੀ ਕਹਿੰਦਾ ਬਾਣੀ ਪੜ੍ਹਦਿਆਂ, ਸਿਮਰਨ ਕਰਦਿਆਂ, ਬੰਦਗੀ ਕਰਦਿਆਂ ਨੇਤਰ ਭਿੱਜ ਜਾਣ ਆਪ ਮੁਹਾਰੇ, ਇਉਂ ਸਮਝੋ ਪਿਆਰੇ ਨੇ ਕੋਈ ਸੁਨੇਹਾ ਅੱਜ ਭੇਜਿਆ ਹੈ। ਹਜ਼ੂਰ ਸੱਚੇ ਪਾਤਸ਼ਾਹ ਕਿਰਪਾਲੂ ਜੀ, ਉਹਨਾਂ ਕਿਹਾ ਦੇਖ ਅਸੀਂ ਕਿੱਥੋਂ ਆਏ ਹਾਂ, ਕਿੰਨੀ ਦੂਰ ਤੋਂ ਆਏ ਹਾਂ, ਅਤੇ ਕੁਛ ਨਹੀਂ ਬੋਲੇ। ਅਤੇ ਮਹਾਰਾਜ ਸੱਤੇ ਸੱਲੇ ਥੱਲੇ ਉਤਰੇ, ਫਟਾਫਟ ਅੰਦਰੋਂ ਬਸਤਰ ਲਿਆਂਦਾ ਅਤੇ ਪਲੰਘ 'ਤੇ ਵਿਛਾ ਕੇ ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਬਖਸ਼ ਦੇਈ, ਤੇਰੇ ਤੋਂ ਬਿਨਾਂ ਘਰ ਵੜਨਾ ਚੰਗਾ ਹੀ ਨਹੀਂ ਸੀ ਲੱਗਦਾ ਪਿਆ, ਇਹ ਅਸੀਂ ਥੋੜ੍ਹਾ ਦਰਵਾਜ਼ੇ ਉੱਚਿਆਂ 'ਚ ਵੜਨਾ, ਇਹ ਤੇਰਾ ਘਰ ਹੈ। ਮਹਾਰਾਜ ਹੱਸ ਪਏ, ਸਾਰਾ ਪਿੰਡ ਇਕੱਠਾ ਹੋ ਗਿਆ, ਇਲਾਕਾ ਇਕੱਠਾ ਹੋ ਗਿਆ। ਇੱਥੇ ਇੱਕ ਗੱਲ ਮੈਂ ਜ਼ਰੂਰ ਕਰਨੀ ਹੈ, ਜੋ ਚਾਚੇ ਫੱਗੂ ਨੂੰ ਮਹਾਰਾਜ ਜੀ ਨੇ ਅਸੀਸਾਂ ਦਿੱਤੀਆਂ, ਇਕੱਲਾ ਘਰ ਵੇਖ ਕੇ ਨਹੀਂ, ਕਹਿਣ ਲੱਗੇ ਦੇਖ ਤੂੰ ਗੁਰੂ ਦੀ ਸੇਵਾ ਕਰਨਾ। ਪਿੰਡ ਵਾਲਿਆਂ ਕਿਹਾ ਮਹਾਰਾਜ ਇਹ ਸਵੇਰੇ ਉੱਠਦਿਆਂ ਬਾਣੀ ਪੜ੍ਹਦੇ ਨੇ, ਨਾਮ ਜਪਦੇ ਨੇ, ਸੰਗਤ ਦੀ ਕਾਰ ਭੇਟਾ ਇਕੱਠੀ ਕਰਦੇ ਨੇ, ਕਹਿੰਦੇ ਨੇ ਪੋਟਲੀਆਂ ਬੰਨੀਆਂ ਸੰਗਤ ਦੀਆਂ ਲਾ ਕੇ ਰੱਖਣ ਲੱਗ ਪਏ। ਮਹਾਰਾਜ ਇਹ ਫਲਾਣੇ ਸਾਲ ਦੀ ਫਲਾਣੇ ਸਿੱਖ ਦੇ ਘਰੋਂ, ਇਹ ਫਲਾਣੇ ਸਿੱਖ ਦੇ ਘਰੋਂ, ਕੋਈ ਖੁੰਡੀਆਂ ਦੇ ਦਿੱਤੀਆਂ, ਹੁੰਡੀ ਵੀ ਕਰਦੇ ਨੇ ਸਵੇਲੇ, ਖੁੰਡੀਆਂ ਦੇ ਦਿੱਤੀਆਂ, ਪੈਸੇ ਦੇ ਦਿੱਤੇ, ਕਿਤੇ ਗਹਿਣੇ ਦੇ ਦਿੱਤੇ, ਸਭ ਕੁਝ ਦੇ ਕੇ ਕਹਿੰਦਾ ਸੱਚੇ ਪਾਤਸ਼ਾਹ ਜਿੰਨਾ ਸਿੱਖਾਂ ਦਿੱਤਾ ਮੈਂ ਆਪ ਜੀ ਦੇ ਚਰਨਾਂ 'ਚ ਭੇਟ ਕੀਤਾ, ਸੰਗਤ ਬਹੁਤ ਇਕੱਠ ਬਹੁਤ ਸੀ। ਮਹਾਰਾਜ ਸਭ ਕੁਝ ਦੇਖ ਕੇ ਕਹਿਣ ਲੱਗੇ ਨਹੀਂ ਫੱਗੂ, ਇੱਕ ਚੀਜ਼ ਅਜੇ ਵੀ ਨਹੀਂ ਸਾਨੂੰ ਤੂੰ ਦਿੱਤੀ, ਉਹ ਤਾਂ ਸਾਡੀ ਦੇ ਦੇ, ਸਾਡੇ ਨਾਂ 'ਤੇ ਮਿਲੀ ਹੈ। ਕਹਿਣ ਲੱਗਾ ਮਹਾਰਾਜ ਤੁਹਾਡੇ ਨਾਂ 'ਤੇ ਮੈਂ ਭੁੱਲਦਾ ਨਹੀਂ। ਉਹਨੇ ਕਾਗਜ਼ 'ਚੋਂ ਦੇਖਿਆ ਵੀ ਕੋਈ ਗੁਰੂ ਘਰ ਦੀ ਭੇਟਾ ਮੈਂ ਆਪਣੇ ਲਈ ਵਰਤੀ ਨਹੀਂ, ਕੋਈ ਚੀਜ਼ ਨਹੀਂ। ਹੱਸ ਕੇ ਕਹਿਣ ਲੱਗੇ ਨਹੀਂ, ਆਓ ਸਾਹਮਣੇ ਬੇਰੀ ਕਿਹਦੀ ਹੈ। ਬਸ ਉਸੇ ਵੇਲੇ ਚਾਚਾ ਫੱਗੂ ਰੋ ਪਿਆ। ਮਹਾਰਾਜ ਜੀ ਨੇ ਕਿਹਾ ਉਹ ਬੇਰੀ ਕਿਹਦੀ, ਚਰਨ ਪਕੜ ਕੇ ਕਹਿੰਦਾ ਸਤਿਗੁਰੂ ਮੈਂ ਭੁੱਲ ਗਿਆ, ਉਹ ਬੇਰੀ ਵੀ ਤੇਰੀ। ਹੁਣ ਸੰਗਤ ਸੋਚੀ ਪੈ ਗਈ ਵੀ ਇਹ ਬੇਰੀ ਵਾਲੀ ਭੇਟਾ ਕੀ, ਇਹ ਕਹਾਣੀ ਕੀ। ਗੁਰੂ ਤੇਗ ਬਹਾਦਰ ਸਾਹਿਬ ਸੱਚੀ ਸਰਕਾਰ ਝੋਲੀਆਂ ਭਰਦੇ ਨੇ। ਮਹਾਰਾਜ ਜੀ ਕਹਿਣ ਲੱਗੇ ਦੱਸ ਸੁਣਾ ਸਾਖੀ ਬੇਰੀ ਦੀ। ਸਾਰੇ ਪਿੰਡ ਵਾਲੇ ਕਹਿੰਦੇ ਨੇ ਬੇਰੀ ਤਾਂ ਕਿੰਨੀ ਦੇਰ ਦੀ, ਇਹਦੀ ਸਾਖੀ ਕਿਹੜੀ। ਮਹਾਰਾਜ ਕਹਿੰਦੇ ਸੰਗਤ ਸੁਣਾਓ ਨੇ ਸ਼ੁਰੂ ਕੀਤੀ। ਕਹਿਣ ਲੱਗੇ ਸਤਿਗੁਰੂ ਜੀ ਆਪ ਜਾਣਦੇ ਹੋ ਤੁਸੀਂ ਮੈਨੂੰ ਸੇਵਕ ਬਣਾਇਆ, ਮੇਰਾ ਕੰਮ ਸੀ ਕਾਰ ਕਰਨਾ, ਮੈਂ ਸਿੱਖ ਦੇ ਘਰ ਗਿਆ, ਸਿੱਖਣੀ ਸ਼ਬਦ ਵਰਤਿਆ, ਝਾੜੂ ਲਾ ਰਹੀ ਸੀ, ਮੈਂ ਜਾ ਕੇ ਆਵਾਜ਼ ਦਿੱਤੀ ਭਾਈ ਮੈਂ ਗੁਰੂ ਨਾਨਕ ਸਾਹਿਬ ਦਾ ਚਾਕਰ ਆਇਆ, ਆਪਣੀ ਮਾਇਆ ਸਫਲ ਕਰ ਲਓ। ਅਤੇ ਸੱਚ ਇਹ ਜੇ ਸਫਲ ਹੁੰਦੀ ਹੈ, ਤਿਨਕਾ ਖਾਧਾ ਪਹਿਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ ਤਿਨਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ, ਜਿਨ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ ਨੀਕੇ ਧਾਮ ਨੇ। ਕਹਿਣ ਲੱਗੇ ਆਵਾਜ਼ ਦਿੱਤੀ, कि आया वा गुरु की कार भेटा दे दियो। तो सिखनी बड़ी गुस्से सी, उन्हें गुस्से च क्या कहन लगी, बाबा जा सिख घर नहीं आवेगा तो लै ली, बाहर गया वांडे गया जां वांडा शब्द सी परदेसा किसी रिश्तेदार को जाना, आवेगा तो लै ली। कहन लगे मैं दरवाजे च खलोतिया, क्या नहीं बीबा भैणा धीए फिर फेरा नहीं लगना, तू जो कुछ है तू ही दे दे। कहन लगी बीबी फिर गुस्से च बोली, बाबा तेनों होर कोई काम नहीं, नाल रोई जान। कहने लगे मैं क्या, कोई नहीं पुत्र तू झिड़क लै पर तुहाडा घर सफला हो जाएगा, मैनू कार भेटा दे दे, जो कुछ तेरे कोल है तू ओही दे दे, गुरु कोई शर्तां लांदा है। कहन लगे झाड़ू ला के कट्टा कूड़ा मिट्टी इकट्ठी कीती। कहन लगे जे गुरु लई लैणा है झोली कर। कहन लगे भर के बुक्कां मिट्टी मेरी झोली च पा दित्ती, कहिंदी इह गुरु दी भेट ही लै जा। कहन लगे मैं मिट्टी बन के लै आंदी, मैनू पता सी मेरे गुरु नू दित्ती कोई मिट्टी भी आकार थी दगी, मिट्टी दित्ती, मिट्टी मैं घर लियांदी। किसे नू नहीं दस्या गुरु तेग बहादुर साहब अज तक तुसी कहे मैं सुनान लगा, किसे नू नहीं दस्या। मैं आ के घर दे जियां तो भी लुका ली मिट्टी, ते मैं मिट्टी नू छाणिया पानी नाल धोता ते विचों बेर दी गिटक निकल आई। मेरे मन ने कहा ये भेटा है गुरु दी। कह लगे वो सामने बदरी जिहड़ी बेरी है ना ये उस गिटक चो निकली है। गुरु तेग बहादुर साहब कह लगे वो फिर साडी है। देखो सिख कहिंदा साध संगत जी समरथ गुरु, जे किसी ने कट्टा भी झोली च पा दिता तां भी मेरा सिख है, तां की होया अज गुस्सा है कल नू इहदे च भी भला हो जाएगा। गुरु तेग बहादुर साहब ने उत्थे फिर क्या कह लगे, भाई फगू तेनू रब ने कर दिता, तू घर गुरु नू दे दिता, जा असी अपने अंदर तेनू टिकाण थां दे दिता। नाल कहा तू अपने गुण छपांदा रहा है ते सिखां दे औगुण छपांदा रहा है, अपने गुण छपांदा रहा है सिखां दे औगुण छपांदा रहा है। धन है सिखी, धन है तेरा जीवन। कहन लगे जेड़ा तेरी साखी सुनेगा उन्हूं सिखी प्राप्त होवेगी। ये शब्द जदों कह हुण आपां कहांगे जी ये जज्बात ली नहीं, बाबाणियां कहानियां पुत सपुत करे। तन गुरु तेग बहादुर साहब कहिंदे ने ओ मना विनश जाना तन ने, चले जाना धन ने, चले जाना घर ने, पर एक काम कर जिन्हें दिते ने उहदा सिमरन शुरू कर दे, उहदा नाम जपन लग पो। जदों नाम जपांगे फिर वह घर पवित्र हो जाता है। मैं इस करके अज प्रकरण चुने है कि देखो सानू सब नू मालक ने कर दिता है, उस घर विच गुरु गुरु जपया जाए फिर की होवेगा। पांच सत शरीर ने बच्चियां समेत जिहो जिहा साडा जीवन होवेगा उहो जिहा घर का माहौल होना है, जिहो जिहा माहौल होवेगा उहो जिहे तरंगा उत्थे ने। गुरु ग्रंथ साहिब विच इक बचन आउंदा है, कहिंदे ने जिस पिंड विच शहर विच महल्ले विच एक पवित्र आत्मा बिल्कुल शुद्ध खिरदे वाला बंदगी करन वाला होवे ना, उहदा ओरा पूरे पिंड नू कवर कर जांदा है, पूरे पिंड नू, कला शरीर नहीं। गुरु नानक साहिब बारे तां कहिंदे ने कि हजूर दा पवित्र ओरा पूरे ब्रह्मांड विच फैलिया होया सी, जिथे बाबा जी गए हर कोई झुक गया। ते गुरु ग्रंथ साहिब कहिंदे ने कबीर सोई मुख धन है, जे मुख कही है राम तन नू संभाल लै, देही किसकी वापरी पवित्र होएगो ग्राम। हुण मुख ने कहना वाहिगुरु राम, ते पिंड किवें पवित्र हो गया, क्योंकि जिस शरीर ने परमात्मा नू कहना है उहदे शरीर दियां तरंगा पूरा पिंड ही चेंज कर जांदियां। सतगुरु ने तां ही कहा, कहन लगे देख तेनू परमात्मा ने धन दिता है, तन दिता है, संपत्ति दिती है, तेनू घर दिता है। गुरु तेग बहादुर साहब कहिंदे उस मालक नू चेते कर, ते जे घर भी है धन भी है महसूस ना करियो, ना कदी कीर्तन होया, ना कदी कोई गुरमुख प्यारे दे चरण पए ने, किसे गुरमुख डंग रतड़ी रूह दे, कदी गुरु ग्रंथ साहिब दा पाठ नहीं कीता, कदी न्याणियां नू पता ही नहीं जपजी साहिब की है, सुखमनी साहिब की है, सीरियल सारे पता ने किहड़े टाइम किहड़ा आउणा, एक्टर सारिया का पता है भी किहड़ा जम्मिया कित्थे ते किहड़ा कित्थे काम कर रहे हैं, सारा पता है, हैं ਅਤੇ ਗੁਰੂ ਚੇਤੇ ਨਹੀਂ ਅਤੇ ਫਿਰ ਆਪਾਂ ਕਹਿੰਦੇ ਹਾਂ ਵੀ ਘਰ 'ਚ ਕਲੇਸ਼। ਮਹਾਰਾਜ ਕਹਿੰਦੇ ਨੇ ਭੂਤ ਇੱਕ ਵਸਿਆ ਹੋਵੇ ਤਾਂ ਸਾਰੇ ਸ਼ਹਿਰ ਨੂੰ ਵਕਤ ਪਾ ਦਿੰਦਾ, ਜਿੱਥੇ ਸਾਰੇ ਭੂਤ ਨੇ ਉੱਥੇ ਘਰ ਦਾ ਕੀ ਬਣੇਗਾ। ਇਹ ਮਤ ਸਮਝੋ ਮੈਂ ਆਪ, ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੈ, ਕਬੀਰ ਜੇ ਘਰ ਸਾਧਨਾ ਸੇਵੀਆਂ ਅਰ ਜੇ ਨੀਕੇ ਧਾਮ, ਸੋਹਣਾ ਘਰ ਜਿਹਨੇ ਤੈਨੂੰ ਦਿੱਤਾ। ਇੱਥੇ ਸਾਧ ਦਾ ਅਰਥ ਗੁਰਮੁਖ, ਬੰਦਗੀ ਵਾਲਾ। ਜਿਸ ਘਰ 'ਚ ਕਦੀ ਮਹਾਂਪੁਰਖ ਦੇ ਚਰਨ ਹੀ ਨਹੀਂ ਪਏ, ਬੰਦਗੀ ਵਾਲਾ ਹੀ ਨਹੀਂ ਆਇਆ ਕੋਈ, ਗੁਰੂ ਸਾਹਿਬ ਨੇ ਤਾਂ ਇੱਥੋਂ ਤੱਕ ਕਿਹਾ ਕਿ ਰੋਜ਼ ਅਰਦਾਸ ਕਰਿਆ ਕਰ ਸੱਚੇ ਪਾਤਸ਼ਾਹ, ਪ੍ਰਾਹੁਣੇ ਖੂਨ ਦੇ ਰਿਸ਼ਤੇ ਦੇ ਤਾਂ ਬੜੇ ਹੁੰਦੇ ਨੇ, ਅੱਜ ਉਹ ਪ੍ਰਾਹੁਣਾ ਘਰ ਦੇ ਜਿਹੜਾ ਆਏ ਅਤੇ ਨਾਮ ਜਪੇ ਅਤੇ ਨਾਮ ਜਪਾਏ, ਜਿਹਦੇ ਕੋਲ ਬੈਠਿਆਂ ਗੁਰੂ ਚੇਤੇ ਆ ਜਾਏ। ਭਲਕੇ ਉੱਠ ਪ੍ਰਾਹੁਣਾ, ਨੀਕਾ ਧਾਮ ਤਾਂ ਹੀ ਬਣਨਾ। ਭਲਕੇ ਉੱਠ ਪ੍ਰਾਹੁਣਾ ਮੇਰੇ ਘਰ ਆਓ, ਪਾਉਂ ਪਖਾਲਾਂ ਤਿਸ ਕੇ ਮਨ ਤਨ ਨਿਤ ਭਾਵੋ, ਨਾਮ ਸੁਣੈ ਨਾਮ ਸੰਗ੍ਰਹਿ, ਉਹ ਪ੍ਰਾਹੁਣਾ ਨਾਮ ਸੁਣੈ ਨਾਮ ਸੰਗ੍ਰਹਿ, ਨਾਮੈ ਲਿਵ ਲਾਵੋ, ਗ੍ਰਹਿ ਧਨ ਸਭ ਪਵਿੱਤ ਹੋਏ। ਨੀਕੇ ਧਾਮ ਹੋ ਗਏ ਨਾ, ਘਰ ਵੀ ਪਵਿੱਤਰ ਹੋ ਗਿਆ, ਧਨ ਵੀ ਪਵਿੱਤਰ ਹੋ ਗਿਆ। ਮਹਾਰਾਜ ਕਹਿੰਦੇ ਨੇ ਕਬੀਰ ਜੇ ਕਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਖੇ। ਅਤੇ ਜੇ ਕਹੀਏ ਵੀ ਧਨ ਬੜਾ, ਕੋਠੀਆਂ ਬੜੀਆਂ ਵੱਡੀਆਂ, ਇਹਨੂੰ ਨਫ਼ਰਤ ਚ ਨਾਲ ਜਾਣਾ। ਤੁਲਸੀ ਜੀ ਨੇ ਇੱਕ ਗੱਲ ਕਹੀ ਸੀ, ਜਿਹੜਾ ਬੰਦਾ ਰੋਜ਼ ਕਤਲ ਕਰਦਾ ਪੁੱਤਰ ਇਸਤਰੀ ਰੁਪਈਆ ਤਾਂ ਉਹਦੇ ਘਰ ਵੀ ਹੈ। ਸੁੱਤਦਾਰਾ ਧਨ ਲੱਛਮੀ ਪਾਪੀ ਕੇ ਪੀ ਹੋਏ, ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭ ਦੋਏ। ਅਤੇ ਮਹਾਰਾਜ ਜੀ ਨੇ ਕਿਹਾ ਕਬੀਰ ਜੇ ਕਰ ਸਾਧ ਨਾ ਸੇਵੀਐ ਹਰ ਕੀ ਸੇਵਾ ਨਾਹੇ। ਉੱਥੇ ਕੌਣ ਰਹਿੰਦੇ ਨੇ? ਤੇ ਘਰ ਮਰਹਟ ਸਾਰਖੇ ਭੂਤ ਵਸੈ ਤਿੰਨ ਮਾਹੇ। ਉਹ ਸਰੀਰ ਨਹੀਂ ਆਦਮੀਆਂ ਦੇ, ਪੰਜਾਂ ਤੱਤਾਂ ਦੇ ਲੱਗਦੇ ਨੇ, ਪਰ ਅੰਦਰ ਤਾਂ ਭੂਤ ਬਿਰਤੀ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਤਨ ਧਨ ਜੇ ਤੋ ਕੋ ਦਿਓ ਤਾਂ ਸਿਓ ਨਿਹੋ ਨਾ ਕੀਨ। ਕਹਿਣ ਲੱਗੇ ਜਿਹਨੇ ਸਭ ਕੁਝ ਤੈਨੂੰ ਦਿੱਤਾ ਤੂੰ ਉਹਨੂੰ ਯਾਦ ਨਹੀਂ ਕੀਤਾ, ਉਹਨੂੰ ਸਿਮਰ, ਉਹਨੂੰ ਚੇਤੇ ਕਰ। ਧੰਨ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਕਿਰਪਾ ਕਰੇ। ਨਾਸ਼ਵੰਤਾ ਜ਼ਰੂਰ ਹੈ, ਸਭ ਨੇ ਜਾਣਾ, ਪਰ ਜੋ ਵਰਤਮਾਨ ਵਿੱਚ ਹੰਢਾ ਰਹੇ ਹਾਂ ਉਹਦਾ ਸ਼ੁਕਰ ਮਾਲਕ ਦਾ ਕਰ ਸਕੀਏ। ਇੰਨੀਆਂ ਕੁ ਬੇਨਤੀਆਂ ਆਪ ਜੀ ਪ੍ਰਵਾਨ ਕਰਿਓ। ਆਓ ਹੁਣ ਸਾਰੇ ਥੋੜ੍ਹਾ ਜਿਹਾ ਬਹਿ ਜਾਓ ਜੀ, ਨਾਮ ਜਪ ਲਈਏ, ਉਸ ਤੋਂ ਬਾਅਦ ਘਰਾਂ ਨੂੰ ਜਾਇਓ। ਇਹ ਹਾਜ਼ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਸਾਰੇ ਲਵਾ ਲਈਏ ਆਪਾਂ। ਇਹਦੇ ਨਾਲ ਹੀ ਤਾਂ ਗੱਲ ਬਣਨੀ ਹੈ, ਪਤਾ ਨਹੀਂ ਇਹ ਇਸ ਇਕੱਠ ਵਿੱਚ ਕਿਹੜੀ ਗੁਰਮੁਖ ਰੂਹ ਹੈ ਜਿਹੜੀ ਭਿੱਜੀ ਹੈ, ਜੇ ਉਹਨੇ ਵਾਹਿਗੁਰੂ ਕਹਿਣਾ ਦੂਜੇ ਉੱਤੇ ਅਸਰ ਹੋ ਜਾਏਗਾ। ਕਰੋ ਕਿਰਪਾ ਔਰ ਮੇਰੀ ਝੋਲੀ 'ਚ ਅਸੀਸ ਪਾਓ, ਉਚਾਰਨ ਕਰੋ ਜੀ। ਵਾਹੇ ਗੁਰੂ, ਕਰੋ ਕਿਰਪਾ। ਵਾਹੇ ਗੁਰੂ, 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 ਵਾਹਿਗੁਰੂ, ਵਾਹਿਗੁਰੂ।
ਵਾਹਿਗੁਰੂ 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 ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ
ਸਤਿਗੁਰੂ ਗੁਰੂ ਤੇਗ ਬਹਾਦੁਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਆਪ ਜੀ ਦੀ ਹਜ਼ੂਰੀ ਵਿੱਚ ਪਵਿੱਤਰ ਬਾਣੀ ਇਤਿਹਾਸ ਗੁਰਮਤਿ ਵਿਚਾਰਾਂ ਕਰਦਿਆਂ ਖੋਈਆਂ ਬੇਅੰਤ ਭੁੱਲਾਂ ਸਤਿਗੁਰੂ ਬਖਸ਼ ਦੇਣਾ ਸਾਧ ਸੰਗਤ ਸਮੂਹ ਪ੍ਰਬੰਧਕ ਵੀਰਾਂ ਦਾ ਖਾਸ ਕਰਕੇ ਭਾਈ ਸੁਰਿੰਦਰ ਸਿੰਘ ਵੀਰ ਸੁਰਿੰਦਰ ਸਿੰਘ ਜੀ ਜਿਨ੍ਹਾਂ ਨੂੰ ਆਪ ਮਾਲਕ ਨੇ ਕੀਰਤਨ ਦੀ ਦਾਤ ਦਿੱਤੀ ਹੈ, ਭਾਵਨਾ ਹੈ ਇਹਨਾਂ ਦੀ। ਸਤਿਗੁਰੂ ਕਿਰਪਾ ਕਰੇ, ਆਪ ਸਮੂਹ ਸੰਗਤ ਦੀ ਝੋਲੀ ਆਪਣੀ ਬਖਸ਼ੀਸ਼ ਨਾਲ ਭਰੇ ਜੀ। ਵਾਹਿਗੁਰੂ ਜੀ ਕਾ ਖਾਲਸਾ।